ਫਲ ਰਹਿੰਦੇ ਨੇ, ਉਹਨਾਂ ਦੇ ਚਿਹਰੇ ਤੇ ਸਦਾ ਹੀ ਖੇੜਾ ਰਹਿੰਦਾ, ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਨੇ। ਪਰ ਇਹ ਕਦੋਂ ਹੋਣਾ? ਜਦੋਂ ਅਸੀਂ ਗੁਰੂ ਜੀ ਦੀ ਸ਼ਰਨ ਵਿੱਚ ਆਵਾਂਗੇ, ਸਤਿਗੁਰ ਜੀ ਦੇ ਕੋਲ ਆਵਾਂਗੇ, ਸਤਿਗੁਰ ਜੀ ਕੋਲੋਂ ਗਿਆਨ ਲਵਾਂਗੇ। ਪਰ ਸਾਡਾ ਹਾਲ ਕੀ ਆ ਪਿਆਰਿਓ? ਸੱਚੇ ਸਤਿਗੁਰ ਨੂੰ ਛੱਡ ਕੇ ਅਸੀਂ ਦਰ ਦਰ ਤੇ ਭਟਕਦੇ ਹਾਂ, ਦਰ ਦਰ ਤੇ ਫਿਰਦੇ ਹਾਂ। ਆਪਾਂ ਗੁਰੂ ਜੀ ਦਾ ਬਚਨ ਪੜ੍ਹਦੇ ਹਾਂ, ਤੇਰਾ ਕੀਤਾ ਜਾਤੋਂ ਨਾਹੀਂ ਮੈਨੂੰ ਜੋਗ ਕੀਤੋਈ। ਤੁਸੀਂ ਤੇ ਮੈਨੂੰ ਜੋਗ ਬਣਾਇਆ ਸੀ, ਤੁਸੀਂ ਤੇ ਮੇਰੇ ਤੇ ਕਿਰਪਾ ਕੀਤੀ ਸੀ, ਪਰ ਮੇਰੇ ਹੀ ਮਾੜੇ ਪਾ ਗਏ। ਮੈਂ ਹੀ ਪਿਆਰਿਓ ਸੱਚੇ ਸਤਿਗੁਰੂ ਨੂੰ ਛੱਡ ਕੇ ਦਰ ਦਰ ਤੇ ਭਟਕਦਾ ਫਿਰਦਾ। ਮੇਰੇ ਤੇ ਕਿੰਨੀ ਕਿਰਪਾ ਕੀਤੀ, ਆ ਕਿੰਨਾ ਸੋਹਣਾ ਸਰੀਰ ਬਖਸ਼ਿਆ, ਮੈਨੂੰ ਅੱਖਾਂ ਦਿੱਤੀਆਂ, ਮੈਨੂੰ ਕੰਨ ਦਿੱਤੇ, ਮੈਨੂੰ ਆ ਪੈਰ ਦਿੱਤੇ, ਪਰ ਮੇਰੇ ਮਾਲਕ ਜੀ ਮੈਂ ਤੁਹਾਡਾ ਦਰ ਛੱਡ ਕੇ ਦਰ ਦਰ ਤੇ ਭਟਕਦਾ ਫਿਰਦਾ।
ਮੈਂ ਨਹੀਂ ਜਾਣਿਆ ਜੀ ਤੇਰਾ ਕੀਤਾ, ਤੇਰਾ ਕੀਤਾ
ਤਰਸ ਹੋਈ, ਤੁਸੀਂ ਮੇਰੇ ਤੇ ਤਰਸ ਕੀਤਾ, ਮੇਰੇ ਤੇ ਕਿੱਡੀ ਵੱਡੀ ਕਿਰਪਾ ਕੀਤੀ, ਪਰ ਮੈਂ ਹੀ ਭਟਕਦਾ ਫਿਰਦਾ। ਕਿਉਂਕਿ ਸਤਿਗੁਰੂ ਜੀ ਤੇ ਸਾਡੇ ਤੇ ਕਿਰਪਾ ਕਰ ਹੀ ਰਹੇ ਨੇ, ਪਾਰ ਬ੍ਰਹਮ ਪ੍ਰਭ ਪਏ ਕਿਰਪਾਲ, ਉਹ ਤੇ ਕਿਰਪਾ ਕਰ ਹੀ ਰਹੇ ਨੇ, ਪਰ ਅਸੀਂ ਕਿਰਪਾ ਦੇ ਪਾਤਰ ਬਣੀਏ, ਅਸੀਂ ਸਤਿਗੁਰ ਦੀ ਸ਼ਰਨ ਵਿੱਚ ਆਈਏ। ਤੇ ਜਦੋਂ ਪਿਆਰਿਓ ਅਸੀਂ ਮਨ ਕਰਕੇ ਸਤਿਗੁਰ ਜੀ ਦੀ ਸ਼ਰਨ ਵਿੱਚ ਆਵਾਂਗੇ, ਗਿਆਨ ਲਵਾਂਗੇ, ਸਮਝ ਲਵਾਂਗੇ, ਫਿਰ ਪਾਤਸ਼ਾਹ ਜੀ ਕਹਿੰਦੇ ਜਪ ਜਪ ਸਾਧੂ ਪਏ ਨਿਹਾਲ। ਕਹਿੰਦੇ ਸਮਝ ਸਮਝ ਕੇ ਜਦੋਂ ਪਤਾ ਲੱਗ ਜਾਏਗਾ ਫਿਰ ਮਨ ਹਰ ਸਮੇਂ ਨਿਹਾਲ ਆਨੰਦ ਵਿੱਚ ਰਹੇਗਾ। ਜਿਹੜਾ ਮਨ ਪਹਿਲਾਂ ਭਟਕਦਾ ਫਿਰਦਾ ਸੀ, ਦੁਖੀ ਦੁਖੀ ਰਹਿੰਦਾ ਸੀ, ਅਸ਼ਾਂਤ ਰਹਿੰਦਾ ਸੀ, ਪਰ ਜਦੋਂ ਸਮਝ ਆ ਗਈ, ਪਤਾ ਲੱਗ ਗਿਆ, ਫਿਰ ਮਨ ਹਰ ਸਮੇਂ ਨਿਹਾਲ ਹੋ ਜਾਵੇਗਾ, ਮਨ ਹਰ ਸਮੇਂ ਆਨੰਦ ਵਿੱਚ ਰਹੇਗਾ। ਤੇ ਮਨ ਆਨੰਦ ਵਿੱਚ ਤਾਂ ਹੋਣਾ ਪਿਆਰਿਓ ਜਦੋਂ ਅਸੀਂ ਆਪਣੇ ਅੰਦਰ ਦੀ, ਆਪਣੇ ਮਨ ਦੀ ਸਫਾਈ ਕਰਾਂਗੇ, ਜਦੋਂ ਸਾਨੂੰ ਆਪਣੇ ਆਪ ਦਾ ਪਤਾ ਲੱਗੇਗਾ, ਜਦੋਂ ਅਸੀਂ ਆਪਣੇ ਆਪ ਨੂੰ ਸਵਾਰਾਂਗੇ। ਤੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਆਪ ਸਵਾਰੇ ਮੈਂ ਮਿਲਾਂ। ਪਹਿਲਾਂ ਕਹਿੰਦੇ ਆਪਣੇ ਆਪ ਨੂੰ ਸਵਾਰ, ਤੇ ਜਦੋਂ ਆਪਣੇ ਆਪ ਨੂੰ ਸਵਾਰ ਲਿਆ ਫਿਰ ਤੇ ਮਨ ਹਰ ਸਮੇਂ ਆਨੰਦ ਵਿੱਚ, ਚੜ੍ਹਦੀ ਕਲਾ ਵਿੱਚ ਰਹੇਗਾ। ਕਾਰਜ ਸਗਲ ਸਵਾਰੇ ਸਤਿਗੁਰ, ਜਪ ਜਪ ਸਾਧੂ ਪਏ ਨਿਹਾਲ। ਤੇ ਹਰ ਰੋਜ਼ ਗੁਰੂ ਅਮਰਦਾਸ ਮਹਾਰਾਜ ਜੀ ਦਾ ਵਚਨ ਪੜ੍ਹਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਹੁਣ ਮੇਰੀ ਜ਼ਿੰਦਗੀ ਵਿੱਚ ਆਨੰਦ ਆ ਗਿਆ, ਹੁਣ ਮੇਰਾ ਮਨ ਦੁਖੀ ਦੁਖੀ ਨਹੀਂ ਰਹਿੰਦਾ, ਹੁਣ ਮੇਰਾ ਮਨ ਭਟਕਦਾ ਨਹੀਂ, ਹੁਣ ਮੇਰਾ ਮਨ ਇੱਕ ਥਾਂ ਤੇ ਟਿਕ ਗਿਆ, ਹੁਣ ਮੇਰਾ ਮਨ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹਿੰਦਾ। ਕਿਉਂ? ਕਿਉਂਕਿ ਮੇਰੀ ਜ਼ਿੰਦਗੀ ਵਿੱਚ ਸਤਿਗੁਰ ਆ ਗਿਆ, ਮੇਰੀ ਜ਼ਿੰਦਗੀ ਵਿੱਚ ਸੱਚਾ ਗਿਆਨ ਆ ਗਿਆ, ਹੁਣ ਮੈਨੂੰ ਆਪਣੇ ਆਪ ਦਾ ਪਤਾ ਲੱਗ ਗਿਆ। ਪਹਿਲਾਂ ਤਾਂ ਮੈਂ ਭਟਕਦਾ ਹੀ ਫਿਰਦਾ ਸੀ, ਪਹਿਲਾਂ ਤੇ ਹਰ ਸਮੇਂ ਮਨ ਦੁਖੀ ਦੁਖੀ ਰਹਿੰਦਾ ਸੀ, ਪਰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਹੁਣ ਤੇ ਹਰ ਸਮੇਂ ਆਨੰਦ ਬਣਿਆ ਰਹਿੰਦਾ। ਤੇ ਜਿਹੜੇ ਜਿਹੜੇ ਵੀ ਪਿਆਰਿਓ ਸਤਿਗੁਰ ਦੀ ਸ਼ਰਨ ਵਿੱਚ ਆਉਣਗੇ, ਸੱਚਾ ਗਿਆਨ ਲੈਣਗੇ, ਸਮਝ ਲੈਣਗੇ, ਜਿਹੜੇ ਜਿਹੜੇ ਵੀ ਆਪਣੇ ਅੰਦਰ ਦੀ ਸਫਾਈ ਕਰਨਗੇ, ਆਪਣੇ ਆਪ ਦੀ ਪਛਾਣ ਕਰਨਗੇ, ਉਹ ਸਦਾ ਹੀ ਆਨੰਦ ਵਿੱਚ ਰਹਿਣਗੇ, ਉਹਨਾਂ ਦਾ ਮਨ ਹਰ ਸਮੇਂ ਚੜ੍ਹਦੀ ਕਲਾ ਵਿੱਚ ਰਹੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਬਚਨ ਆਉਂਦਾ, ਭਾਈ ਮੰਝ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਖ ਹੋਇਆ, ਸਖੀ ਸਰਵਰ ਦਾ ਉਪਾਸ਼ਕ ਸੀ, ਤੇ ਹਰ ਸਾਲ ਸਖੀ ਸਰਵਰ ਦੀ ਪੂਜਾ ਕਰਨ ਵਾਸਤੇ ਜਾਣਾ, ਨਾਲ ਆਪਣੇ ਚੇਲੇ ਚਾਟੜਿਆਂ ਨੂੰ ਵੀ ਲੈ ਕੇ ਜਾਣਾ। ਇਲਾਕੇ ਵਿੱਚ ਭਾਈ ਮੰਝ ਦੀ ਬੜੀ ਚਰਚਾ ਸੀ, ਘਰ ਦੇ ਵਿੱਚ ਪੀਰ ਦੀ ਸਮਾਧ ਵੀ ਬਣਾਈ ਹੋਈ ਹੈ, ਆਲੇ ਦੁਆਲੇ ਵਿੱਚ ਸਾਰੇ ਲੋਕ ਨੇੜੇ ਨੇੜੇ ਜਾਣਦੇ ਨੇ ਭਾਈ ਮੰਝ ਨੂੰ। ਪਰ ਕਹਿੰਦੇ ਇੱਕ ਵਾਰੀ ਸਖੀ ਸਰਵਰ ਦੀ ਪੂਜਾ ਕਰਦਿਆਂ ਅੰਮ੍ਰਿਤਸਰ ਲੰਘ ਕੇ ਜਾ ਰਹੇ ਸੀ, ਸੁਣਿਆ ਬੜਾ ਸੀ ਗੁਰੂ ਨਾਨਕ ਦੇ ਘਰ ਬਾਰੇ, ਸੁਣਿਆ ਬੜਾ ਸੀ, ਪਰ ਮਨ ਵਿੱਚ ਵਿਚਾਰ ਆਇਆ ਕਿ ਚੱਲ ਮਨਾ, ਸੁਣਦਿਆਂ ਨੂੰ ਬੜਾ ਸਮਾਂ ਹੋ ਗਿਆ, ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਹੀ ਕਰ ਚੱਲੀਏ। ਕਹਿੰਦੇ ਭਾਈ ਮੰਝ ਗੁਰੂ ਦਰਬਾਰ ਵਿੱਚ ਚਲਾ ਗਿਆ, ਜਦੋਂ ਗਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸੁਣਿਆ ਬੜਾ ਸੀ, ਅੱਜ ਪਹਿਲੀ ਵਾਰੀ ਦਰਸ਼ਨ ਕੀਤੇ, ਜਦੋਂ ਦਰਸ਼ਨ ਕੀਤੇ ਤੇ ਬੜਾ ਮਨ ਨਿਹਾਲ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਬਦ ਦੀ ਵਿਚਾਰ ਕਰਦੇ ਨੇ, ਸੰਗਤਾਂ ਬੈਠੀਆਂ ਨੇ, ਇਹ ਵੀ ਸੰਗਤ ਵਿੱਚ ਬੈਠ ਗਿਆ, ਜਦੋਂ ਗੁਰੂ ਜੀ ਦੇ ਬਚਨ ਸੁਣੇ, ਸ਼ਬਦ ਦੀ ਵਿਚਾਰ ਸੁਣੀ, ਕਿ ਹੋਰ ਮਨ ਨਿਹਾਲ ਹੋਇਆ। ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਟ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਸੀਟ। ਜੈਸਾ ਸੁਣਿਆ ਸੀ, ਅੱਜ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਿਆ, ਗੁਰੂ ਘਰ ਬਾਰੇ ਦੇਖਿਆ, ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਤੇ ਬੜੀ ਮਨ ਨੂੰ ਸ਼ਾਂਤੀ ਆਈ, ਬੜਾ ਮਨ ਨਿਹਾਲ ਹੋਇਆ। ਉਹ ਜੈਸਾ ਸੁਣਿਆ ਪਿਆਰਾ ਤੇਰਾ
ਸੁਣਿਆ ਪਿਆਰਾ ਮੇਰਾ।
ਜਿਹੜੀਆਂ ਸੰਗਤਾਂ ਨਾਲ ਦੇ ਪੰਡਾਲ ਵਿੱਚ ਚਾਹ ਪਾਣੀ ਪੀ ਰਹੇ ਨੇ ਉਹਨਾਂ ਨੂੰ ਵੀ ਬੇਨਤੀ, ਉਹ ਵੀ ਸਾਰੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਆ ਕੇ ਬੈਠੋ। ਸੋ ਬਾਬਾ ਨੂੰ ਇਹ ਰਲ ਮਿਲ ਕੇ ਬੈਠਣ ਦਾ ਸਮਾਂ ਮਿਲਿਆ ਤੇ ਭਾਈ ਪੂਰਾ ਪੂਰਾ ਲਾਹਾ ਪ੍ਰਾਪਤ ਕਰੀਏ। ਆਓ ਆਪਾਂ ਕੁਝ ਸਮਾਂ ਭਾਈ ਸਾਹਿਬ ਜੀ ਪਾਸੋਂ ਕਥਾ ਕੀਰਤਨ ਗੁਰਮਤ ਦੀਆਂ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਧੰਨ ਵਾਹਿਗੁਰੂ ਜੀ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਗੀ ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜਾ ਇਤੇ ਚਾਨਣ ਹੁੰਦਿਆ ਗੁਰਬਿਨ ਹੋਰ ਅੰਧਾ ਗੁਰਬਿਨ ਹੋਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੀ ਵਾਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਨਤੀ ਹੈ ਜਿਹੜੇ ਲੰਗਰ ਵਗੈਰਾ ਛਕ ਰਹੇ ਹੋ ਪੰਡਾਲ ਵਿੱਚ ਆ ਕੇ ਬੈਠੋ ਤੇ ਜਿਹੜੇ ਬੈਠੇ ਹੋਏ ਹੋ ਉਹ ਜਰਾ ਮਨ ਜੋੜ ਕੇ ਬੈਠੋ ਭਾਵੇਂ ਉੱਪਰ ਲੱਗੇ ਹੋਏ ਪਰਦੇ ਧੁੱਪ ਨੂੰ ਘੱਟ ਰੋਕਦੇ ਹਨ ਬੈਠਣ ਲੱਗਿਆਂ ਗਰਮੀ ਵੀ ਮਹਿਸੂਸ ਹੁੰਦੀ ਹੈ ਪਰ ਜਰਾ ਕੁ ਮਨ ਜੋੜ ਕੇ ਬੈਠਾਂਗੇ ਫਿਰ ਟਿਕਾ ਬਣਿਆ ਰਹੇਗਾ ਕੋਸ਼ਿਸ਼ ਕਰੋ ਕਿ ਥੋੜਾ ਜਿਹਾ ਚਿਹਰਾ ਆਪਣੇ ਆਪ ਨੂੰ ਮਨ ਜੋੜ ਕੇ ਬੈਠਣ ਦੀ ਕੋਸ਼ਿਸ਼ ਕਰੋ ਯਤਨ ਲੰਗਰ ਵਾਲੇ ਜਿਹੜੇ ਹਨ ਇੱਧਰ ਦਰਬਾਰ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਕੇ ਬੈਠੋ ਆਓ ਰਲ ਮਿਲ ਕੇ ਨਾਲ ਨਾਲ ਸ਼ਬਦ ਪੜ੍ਹਦੇ ਕੋਈ ਰਸਨਾ ਵਾਂਝੀ ਨਾ ਰਵੇ ਨਾਲ ਨਾਲ ਬੋਲੋ ਪੂਰੇ ਗੁਰ ਕੀ ਦੇਖ ਵਡਾਈ ਜੀ ਪੂਰੇ ਗੁਰ ਕੀ ਦੇਖ ਵਡਾਈ ਪੂਰੇ ਵੱਡਾ पूरे गुर की देख मना
Thank you.
ਮ੍ਰਿਤਕ ਕਾ ਮ੍ਰਿਤਕ ਕਾ ਵਾਹਿਗੁਰੂ ਤਨ ਸਾ ਬਿਛੜਿਆਂ ਮਿਲਾਇਆ ਬਿਛੜਿਆਂ ਮਿਲਾਇਆ ਪਸ਼ੂ ਪਰੇ ਹਰ ਨਾਮ ਮੁਖ ਗਾਇਆ ਹਰ ਨਾਮ ਮੁਖ ਗਾਇਆ ਹਰ ਨਾਮ
ਆਪਣੇ ਸਤਿਗੁਰ ਕੈ ਮਨ ਪਾਰੇ ਉਠਤ ਬੈਠਤ ਹਰ ਗੁਣ ਗਾਵੇ ਦੁਖ ਦਰਦ ਮਨ ਰਾਜਾ ਜਾਤਾ ਗੁਰ ਚਰਨੀ ਮਨ
ਵਾਹਿਗੁਰੂ 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 ਵਾਹਿਗੁਰੂ
ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂਡੀ ਵਿਛੜਿਆ ਮਿਲ ਪ੍ਰਭੂ ਹਰ ਦਰਗਹ ਕਾਬਸੀ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹੋ ਮੈਂ ਰੋ ਹਰ ਨਾਮੋ ਮੰਤਰ ਦ੍ਰਿੜਾਏਂਦਾ ਕੱਟੇ ਹੋ ਮੈਂ ਰੋ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋ ਜੈਸਾ ਸੁਣਿਆ ਪਿਆਰਾ ਮੇਰਾ ਡਿੱਠਾ ਨਾਲ ਅੱਖੀਆਂ ਸੁਣਿਆ ਪਿਆਰਾ ਮੇਰਾ ਡਿੱਠਾ ਨਾਲ ਅੱਖੀਆਂ ਜੈਸਾ ਸੁਣਿਆ ਜੀ ਪਿਆਰ ਜਿੱਠਾ ਨਾਲ ਅੱਖੀਆਂ
ਜੈਸਾ ਸੁਣਿਆ ਪਿਆਰ
ਜਿੱਠਾ ਨਾਲ ਅੱਖੀਆਂ ਜੈਸਾ ਸੁਣਿਆ ਪਿਆਰ ਜਿੱਠਾ ਨਾਲ ਅੱਖੀਆਂ ਪਿਆਰ ਮੇਰਾ ਜਿੱਠਾ ਨਾਲ ਅੱਖੀਆਂ
ਜੈਸਾ ਸੁਣਿਆ ਪਿਆਰ ਮੇਰਾ ਜਿੱਠਾ ਨਾਲ ਅੱਖੀਆਂ
ਹੋਏ
ਜੈਸਾ ਸੁਣਿਆ ਪਿਆਰ ਮੇਰਾ
ਜਿੱਠਾ ਨਾਲ ਜੈਸਾ ਸੁਣਿਆ ਪਿਆਰ ਮੇਰਾ ਡਿੱਠਾ ਨਾਲ ਬਾਬਾ ਜੀ ਡਿੱਠਾ ਨਾਲ ਅੱਖੀਆਂ ਬਾਬਾ ਬਾਬਾ ਡਿੱਠਾ ਨਾਲ ਅੱਖੀਆਂ ਬਾਬਾ ਬਾਬਾ ਡਿੱਠਾ ਨਾਲ ਅੱਖੀਆਂ ਸਿੱਖਾਂ ਨਾਲ ਅੱਖੀਆਂ ਬਾਬਾ ਬਾਬਾ ਸਿੱਖਾਂ ਨਾਲ ਅੱਖੀਆਂ ਬਾਬਾ ਬਾਬਾ ਸਿੱਖਾਂ ਨਾਲ ਅੱਖੀਆਂ ਬਾਬਾ ਬਾਬਾ
ਸਿੱਖਾਂ ਨਾਲ ਅੱਖੀਆਂ
ਬਾਬਾ ਬਾਬਾ ਸਿੱਖਾਂ ਨਾਲ ਅੱਖੀਆਂ ਜੈਸਾ ਸੁਣਿਆ ਪਿਆਰ ਮੇਰਾ ਡਿੱਠਾ ਨਾਲ ਅੱਖੀਆਂ ਸੁਣਿਆ ਪਿਆਰ ਮੇਰਾ ਡਿੱਠਾ ਨਾਲ ਅੱਖੀਆਂ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਰਦਾਰ ਸਤਵੀਰ ਸਿੰਘ ਸਿੱਖੋਂ, ਬੀਬੀ ਹਰਪ੍ਰੀਤ ਕੌਰ, ਬੱਚੀ ਸਰਬੱਤ ਕੌਰ ਸਿੱਖੋਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਨਵੇਂ ਬਣੇ ਘਰ ਦੀ ਖੁਸ਼ੀ ਵਿੱਚ ਅੱਜ ਦਾ ਪ੍ਰੋਗਰਾਮ ਰੱਖਿਆ। ਸਿੱਧੀ ਹਵਾ ਇਹਦੇ ਵਿੱਚ ਪੈਂਦੀ ਕਰਕੇ ਨਾ ਥੋੜਾ ਜਿਹਾ ਸਾਈਡ ਤੇ ਬਹੁਤ ਜ਼ਿਆਦਾ ਹਵਾ ਆ ਮਾਈਕ ਚੱਲਦਾ ਬੰਦ ਕਰੋ ਬੰਦ ਕਰੋ ਠੀਕ ਚਲੋ ਆਓ। ਭਾਵੇਂ ਕਿ ਮੌਸਮ ਸੋਹਣਾ ਹੁੰਦਾ ਹੈ ਅੱਜ ਕੱਲ੍ਹ, ਪਰ ਦੁਪਹਿਰ ਵੇਲੇ ਧੁੱਪ ਥੋੜ੍ਹੀ ਤਿੱਖੀ ਹੋ ਜਾਂਦੀ ਹੈ। ਉੱਪਰ ਲੱਗੇ ਹੋਏ ਜਿਹੜੇ ਪਰਦੇ ਹਨ ਪਤਲੇ ਨੇ, ਥੋੜ੍ਹੀ ਥੋੜ੍ਹੀ ਗਰਮੀ, ਥੋੜ੍ਹੀ ਥੋੜ੍ਹੀ ਧੁੱਪ ਵੀ ਮਹਿਸੂਸ ਹੁੰਦੀ ਹੈ ਪੰਡਾਲ ਵਿੱਚ ਬੈਠਿਆਂ ਵੀ। ਪਰ ਥੋੜ੍ਹਾ ਜਿਹਾ ਸਮਾਂ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਦੇ ਹਾਂ। ਸੋਚ ਬਦਲ ਲਈਏ, ਥੋੜ੍ਹੇ ਥੋੜ੍ਹੇ ਆਪਣੇ ਮਾਇੰਡ ਨੂੰ ਮੈਸੇਜ ਦੇ ਲਈਏ, ਆਪਣੇ ਆਪ ਨੂੰ ਸਾਧ ਲਈਏ, ਥੋੜ੍ਹਾ ਫਲੈਕਸੀਬਲ ਕਰ ਲਈਏ, ਫਿਰ ਮਨ ਦਾ ਮਾਹੌਲ ਸੋਹਣਾ ਬਣ ਜਾਂਦਾ। ਕਈ ਵਾਰੀ ਬਾਹਰ ਦਾ ਮਾਹੌਲ ਵਧੀਆ ਨਹੀਂ ਹੁੰਦਾ, ਮਨ ਦਾ ਮਾਹੌਲ ਵਧੀਆ ਹੋਵੇ ਤੇ ਬਾਹਰ ਦਾ ਮਾਹੌਲ ਵਧੀਆ ਲੱਗਣ ਲੱਗ ਜਾਂਦਾ। ਫਿਰ ਮੇਰੀ ਗੱਲ ਸੁਣਿਓ, ਜੇ ਮੇਰੀਆਂ ਨਜ਼ਰਾਂ ਵਿੱਚ ਮੋਤੀ ਹੈ ਜਾਂ ਮੈਨੂੰ ਧੁੰਦਲਾ ਦਿਸਦਾ, ਬਾਹਰ ਭਾਵੇਂ ਜਿੰਨਾ ਮਰਜ਼ੀ ਸਾਫ਼ ਹੋਵੇ ਮੈਨੂੰ ਧੁੰਦਲਾ ਹੀ ਦਿਸਣਾ। ਤੇ ਜਦੋਂ ਸਾਡਾ ਆ ਅੱਖ ਠੀਕ ਹੈ, ਐਨਕ ਠੀਕ ਹੈ, ਨਜ਼ਰ ਠੀਕ ਹੈ, ਫਿਰ ਸਾਰਾ ਕੁਝ ਠੀਕ ਲੱਗਦਾ। ਸੋ ਜਿਹੜਾ ਮਨ ਦਾ ਮਾਹੌਲ ਹੈ ਇਹ ਬਹੁਤ ਮਾਇਨੇ ਰੱਖਦਾ ਹੈ। ਬਾਹਰ ਦੇ ਮਾਹੌਲ ਨਾਲੋਂ ਮਨ ਦਾ ਮਾਹੌਲ ਹੈ ਜਿਹੜਾ ਇਹ ਸਭ ਤੋਂ ਜ਼ਰੂਰੀ ਹੁੰਦਾ ਹੈ। ਟਿਊਨਿੰਗ ਸਾਨੂੰ ਸਾਡੇ ਆਪਣੇ ਆਪ ਦੀ ਕਰਨੀ ਪੈਣੀ। ਕਈ ਵਾਰੀ ਤੁਸੀਂ ਬਾਹਰ ਦੇ ਮਾਹੌਲ ਨੂੰ ਨਹੀਂ ਬਦਲ ਸਕਦੇ ਹੁੰਦੇ, ਆਪਣੇ ਆਪ ਨੂੰ ਬਦਲਣਾ ਹੁੰਦਾ। ਫਿਰ ਸੁਣੋ, ਹੁਣ ਬਾਹਰ ਅੱਜ ਕੱਲ੍ਹ ਅਪ੍ਰੈਲ ਦਾ ਮਹੀਨਾ ਸ਼ੁਰੂ ਹੋ ਗਿਆ, ਅੱਜ 4 ਅਪ੍ਰੈਲ ਹੈ ਤੇ ਹੁਣ ਅੱਗੇ ਅੱਗੇ ਗਰਮੀ ਵੱਧਦੀ ਜਾਣੀ ਵੱਧਦੀ ਜਾਣੀ ਵੱਧਦੀ ਜਾਣੀ। ਕੀ ਅਸੀਂ ਆਉਣ ਵਾਲੀ ਪੰਜਾਬ ਦੀ ਗਰਮੀ ਨੂੰ ਰੋਕ ਸਕਦੇ ਹਾਂ? ਅਪ੍ਰੈਲ ਮਈ ਜੂਨ ਜੁਲਾਈ ਵੀ ਗਰਮੀ ਆਵੇ ਨਾ ਰੋਕ ਸਕਦੇ? ਨਹੀਂ ਰੋਕ ਸਕਦੇ। ਅਸੀਂ ਇੱਕ ਕੰਮ ਕਰ ਸਕਦੇ ਹਾਂ, ਅਸੀਂ ਏਸੀ ਦਾ ਪ੍ਰਬੰਧ ਕਰ ਸਕਦੇ ਹਾਂ, ਪੱਖਿਆਂ ਦਾ ਪ੍ਰਬੰਧ ਕਰ ਸਕਦੇ ਹਾਂ, ਅਸੀਂ ਕੂਲਰਾਂ ਦਾ ਪ੍ਰਬੰਧ ਕਰ ਸਕਦੇ ਹਾਂ, ਇਹ ਸਾਡੇ ਵੱਸ ਹੈ। ਪਰ ਆਉਣ ਵਾਲੀ ਗਰਮੀ ਨੂੰ ਅਸੀਂ ਰੋਕ ਨਹੀਂ ਸਕਦੇ, ਇਹ ਵੈਦਰ ਆਉਣਾ ਹੀ ਹੈ। ਇਸੇ ਤਰ੍ਹਾਂ ਜਦੋਂ ਸਰਦੀ ਆਉਂਦੀ ਹੈ, ਸਰਦੀ ਨੂੰ ਅਸੀਂ ਰੋਕ ਨਹੀਂ ਸਕਦੇ, ਅਸੀਂ ਸਵੈਟਰ ਕੋਟੀਆਂ ਦਾ, ਮੋਟੇ ਕੱਪੜਿਆਂ ਦਾ ਪ੍ਰਬੰਧ ਕਰ ਸਕਦੇ ਹੁੰਦੇ ਹਾਂ ਤਾਂ ਜੋ ਉਹ ਜਿਹੜਾ ਮਾਹੌਲ ਹੈ ਉਹਦੇ ਨਾਲ ਅਸੀਂ ਇੱਕ ਬਿੱਕ ਹੋ ਸਕੀਏ, ਜਿਹੜਾ ਗਰਮੀ ਦਾ ਵੈਦਰ ਹੈ ਸਾਡੇ ਸਹਿਣ ਯੋਗ ਬਣ ਸਕੇ, ਗਰਮੀ ਦੇ ਵੈਦਰ ਵਿੱਚ ਅਸੀਂ ਉਹਦਾ ਪ੍ਰਬੰਧ ਕਰਕੇ ਉਹਨੂੰ ਸਹਿਣ ਯੋਗ ਬਣਾ ਲਈਏ, ਆਪਣਾ ਪ੍ਰਬੰਧ ਕਰ ਸਕਦੇ ਹਾਂ, ਆਪਣਾ ਇੰਤਜ਼ਾਮ ਕਰ ਸਕਦੇ ਹਾਂ। ਇਸੇ ਤਰ੍ਹਾਂ ਬਾਹਰ ਦੇ ਮਾਹੌਲ ਨੇ ਜਿਹੜੇ ਉਹ ਅਸੀਂ ਕਈ ਵਾਰੀ ਠੀਕ ਨਹੀਂ ਕਰ ਸਕਦੇ ਹੁੰਦੇ, ਪਰ ਸਾਨੂੰ ਆਪਣੇ ਮਨ ਦਾ ਮਾਹੌਲ ਠੀਕ ਕਰਨਾ ਪੈਂਦਾ। ਜਿਵੇਂ ਹੁਣ ਵੇਖੋ, ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨਾ, ਬਾਹਰ ਦਾ ਮਾਹੌਲ ਜਿਵੇਂ ਦਾ ਵੀ ਹੋਵੇ, ਆਪਣੇ ਆਪ ਨੂੰ ਕੁਝ ਮੈਸੇਜ ਦੇਣੇ ਹੁੰਦੇ ਨੇ ਉਹੀ ਮਾਹੌਲ ਵਧੀਆ ਬਣ ਜਾਂਦਾ। ਹੁਣ ਇੱਥੇ ਕਈ ਵਾਰੀ ਸਾਨੂੰ ਲੱਗੇਗਾ ਯਾਰ ਘੰਟਾ ਬਹਿਣਾ ਬਹੁਤ ਔਖਾ ਹੈ, ਕੁਰਸੀ ਤੇ ਵਾ ਦਈਏ ਵੀ ਉਹ ਸਾਹਮਣੇ ਕੁਰਸੀ ਹੈ ਉਹਦੇ ਤੇ ਇੱਕ ਘੰਟਾ ਬੈਠਾ ਰਹੇ ਚੌਂਕੜਾ ਮਾਰ ਕੇ, ਜਾਂ ਉੱਦਾਂ ਹੀ ਬਹਿ ਜਾ ਲੱਤਾਂ ਲਮਕਾ ਕੇ ਚੇਅਰ ਤੇ ਬੈਠਾ ਰਹੇ, ਬੰਦਾ ਇੱਕ ਘੰਟਾ ਔਖਾ ਹੋ ਜਾਂਦਾ। ਉਹਨੂੰ ਕੋਲ 2 ਘੰਟੇ ਬਹਿ ਜਾ ਬਹੁਤ ਔਖਾ, 3 ਘੰਟੇ ਬਹਿ ਜਾ ਬਹੁਤ ਔਖਾ, 4 ਘੰਟੇ ਬਹਿ ਜਾ ਹੋਰ ਵੀ ਔਖਾ। ਪਰ ਅੱਜ ਤੋਂ 15-20 ਸਾਲ ਪਹਿਲਾਂ ਜਿਹੜੀਆਂ ਅਮੈਰੀਕਾ ਨੂੰ ਫਲਾਈਟਾਂ ਜਾਂਦੀਆਂ ਸੀ ਉਹਨਾਂ 'ਚ ਨਾ ਟੀਵੀ ਹੁੰਦਾ ਸੀ, ਨਾ ਫੋਨ ਹੁੰਦੇ ਸੀ, ਵੱਧ ਤੋਂ ਵੱਧ ਤੁਸੀਂ ਇੱਕ ਕਿਤਾਬ ਲਿਜਾ ਸਕਦੇ ਹੁੰਦੇ, ਕਿਤਾਬ ਫੜ ਲਓ, ਕਿਤਾਬ ਪੜ੍ਹ ਲਓ, ਜਾਂ ਫਿਰ ਤੁਸੀਂ ਬਸ ਸੀਟ ਦੇ ਉੱਤੇ ਇੱਦਾਂ ਬੈਠੇ ਰਹੋ 16 ਘੰਟੇ, ਉਹਦੇ 'ਤੇ ਮਾੜੀ ਮੋਟੀ ਨੀਂਦ ਆ ਗਈ, ਫਿਰ ਬੈਠੇ ਰਹੋ। ਅੱਜ ਕੱਲ੍ਹ ਤਾਂ ਚਲੋ ਉਹਦੇ ਵਿੱਚ ਫੋਨ ਲੈ ਕੇ ਬੰਦਾ ਬੈਠਾ ਰਹਿੰਦਾ ਹੈ, ਜਹਾਜ਼ ਵਿੱਚ ਵੀ ਟੀਵੀ ਲੱਗੇ ਹੋਏ ਹੈ, ਸਾਰਾ ਇੰਤਜ਼ਾਮ ਹੈਗਾ, ਪਰ ਇੱਦਾਂ ਹੀ ਚੇਅਰ ਦੇ ਉੱਤੇ ਸੀਟ ਦੇ ਉੱਤੇ ਬਹਿਣਾ ਪੈਂਦਾ। ਪਰ ਬੰਦਾ ਦਿਮਾਗ ਨੂੰ ਮੈਸੇਜ ਪਤਾ ਕੀ ਦਿੰਦਾ, ਬੈਠੇ ਹਾਂ ਕੋਈ ਨਹੀਂ, ਪਰ ਪਹੁੰਚ ਤੇ ਅਮਰੀਕਾ ਜਾਣਾ ਨਾ 15-16 ਘੰਟੇ ਜਾਵਾਂਗੇ ਤੇ ਸਹੀ ਨਾ, ਕਿਤੇ ਨਾ ਕਿਤੇ ਮੈਸੇਜ ਇਹ ਹੈ ਵੀ ਅਮਰੀਕਾ ਚੱਲੇ ਹਾਂ। ਹੁਣ ਉਹ ਬਹਿਣਾ ਵੀ ਔਖਾ ਨਹੀਂ ਲੱਗਦਾ, ਦਰਦ ਵੀ ਲੱਗ ਹੋਈ ਜਾਂਦਾ, ਬੰਦਾ ਚੱਲ ਲੈਂਦਾ, ਕਿਉਂਕਿ ਮਾਇੰਡ ਨੂੰ ਤੁਸੀਂ ਮੈਸੇਜ ਦੇ ਲਿਆ ਨਾ ਇੱਦਾਂ ਦਾ ਵੀ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਚੱਲੇ ਤੇ ਅਮਰੀਕਾ ਆ ਨਾ, ਥਕਾਵਟ ਵੀ ਫਿਰ ਥਕਾਵਟ ਨਹੀਂ ਲੱਗਦੀ, ਨੀਂਦ ਵੀ ਫਿਰ ਨੀਂਦ ਨਹੀਂ ਲੱਗਦੀ, ਤੰਗੀ ਵੀ ਫਿਰ ਤੰਗੀ ਨਹੀਂ ਲੱਗਦੀ। ਯਾਦ ਰੱਖਣਾ, ਤੰਗੀ ਓਨਾ ਚਿਰ ਲੱਗਦੀ ਹੈ ਜਿੰਨਾ ਚਿਰ ਮਾਇੰਡ ਨੂੰ ਮੈਸੇਜ ਨਾ ਦੇਈਏ, ਤਕਲੀਫ ਓਨਾ ਚਿਰ ਲੱਗਦੀ ਹੈ। ਜਦੋਂ ਤੁਸੀਂ ਮਾਇੰਡ ਨੂੰ ਮੈਸੇਜ ਦੇ ਲੈਂਦੇ ਆ ਉਹੀ ਕੁਝ ਬਦਲ ਜਾਂਦਾ। ਹੁਣ ਇੱਕ ਬੱਚਾ ਚੀਕਾਂ ਮਾਰਨ ਲੱਗ ਜਾਵੇ, ਤੁਸੀਂ ਸਾਰਿਆਂ ਨੇ ਕਹਿਣਾ ਕਿੱਧਰ ਰੌਲਾ ਪਾਈ ਜਾਂਦਾ ਨਿਆਣਾ ਚੀਕਾਂ ਮਾਰਦਾ, ਪਰ ਜੇ ਇਹ ਪਤਾ ਹੋਵੇ ਮੇਰੇ ਵਾਲਾ ਮਾਰਦਾ, ਫਿਰ ਲੱਗਦਾ ਵੀ ਚੱਲ ਨਿਆਣੇ ਚੀਕਾਂ ਮਾਰਦੇ ਹੀ ਹੁੰਦੇ ਆ, ਉਹ ਮੈਸੇਜ ਹੁਣ ਹੋਰ ਦੇ ਲਿਆ। ਇੱਕ ਨਿਆਣਾ ਕੋਈ ਖਲਾਰਾ ਖਲੂਰਾ ਪਾ ਦੇਵੇ ਸਾਨੂੰ ਕਾਹਲਾ ਪੈ ਜੂਗਾ, ਸਾਡੇ ਵਾਲਾ ਪਾਵੇ, ਉਹ ਕੱਪੜੇ ਵੀ ਲਪੇੜਦਾ, ਰਾਤ ਨੂੰ ਸੁੱਤਿਆਂ ਪਿਆਂ ਵੀ ਕੱਪੜੇ ਲਪੇੜ ਦਿੰਦਾ, ਆਪਾਂ ਸਾਫ਼ ਵੀ ਕਰਦੇ ਹਾਂ, ਸਾਨੂੰ ਅਲਕਤ ਵੀ ਨਹੀਂ ਆਉਂਦੀ, ਕੀ ਗੱਲ ਬਈ? ਹੁਣ ਮਨ ਕਾਲਾ ਕਿਉਂ ਨਹੀਂ ਪੈਂਦਾ? ਹੁਣ ਤੈਨੂੰ ਬਦਬੂ ਵੀ ਨਹੀਂ ਆਉਂਦੀ, ਕਿਉਂ? ਕਿਉਂਕਿ ਤੈਨੂੰ ਪਤਾ ਇਹ ਮੇਰਾ ਪੁੱਤ ਹੈ, ਇਹ ਮੇਰਾ ਪੁੱਤ ਹੈ, ਇਹ ਮੇਰਾ। ਇਸ ਕਰਕੇ ਮਸਲਾ ਬਾਹਰਲੀਆਂ ਕਿਸੇ ਵਸਤੂ ਦਾ ਨਹੀਂ ਹੁੰਦਾ, ਮਾਹੌਲ ਕਿੱਦਾਂ ਦਾ ਇਹਦੇ ਇਹਦੇ 'ਤੇ ਗੱਲ, ਇਹ ਕੋਈ ਚੀਜ਼ ਮਾਇਨੇ ਨਹੀਂ ਰੱਖਦੀ। ਮਾਇਨੇ ਰੱਖਦਾ ਤੁਹਾਡੇ ਮਨ ਦਾ ਮਾਹੌਲ ਕਿੱਦਾਂ ਦਾ। ਤੇ ਬਾਹਰ ਤੁਸੀਂ ਕੁਛ ਨਹੀਂ ਚੇਂਜ ਕਰ ਸਕਦੇ, ਕਈ ਵਾਰੀ ਆਪਣੇ ਆਪ ਨੂੰ ਹੀ ਚੇਂਜ ਕਰਨਾ ਪੈਂਦਾ। ਹੁਣ ਬੜੇ ਲੋਕ ਪਰੇਸ਼ਾਨ ਨੇ, ਘਰ ਵਾਲੀ ਨਾਲ ਲੜਦੀ ਹੈ ਜੀ, ਘਰ ਵਾਲੀ ਕਹਿੰਦੀ ਘਰ ਵਾਲਾ ਲੜਦਾ ਜੀ, ਕੋਈ ਕਹਿੰਦਾ ਬੱਚਾ ਨਹੀਂ ਆਖੇ ਚੱਲਦਾ ਜੀ, ਬੱਚਾ ਕਹਿਣੇ 'ਚ ਨਹੀਂ ਚੱਲਦਾ, ਕੋਈ ਕਹਿੰਦਾ ਜੀ ਸਾਡਾ ਪੋਤਾ ਕਹਿਣੇ 'ਚ ਨਹੀਂ ਚੱਲਦਾ, ਇਹ ਟੈਨਸ਼ਨਾਂ ਪਈਆਂ, ਸਟ੍ਰੈਸ ਪਈ ਹੋਈ ਹੈ, ਦੁਖੀ ਹੋਈ ਜਾਂਦਾ, ਵੇਖ ਵੇਖ ਕੇ ਵੇਖ ਵੇਖ ਕੇ ਵੇਖ ਵੇਖ ਕੇ, ਹਾਏ ਮੇਰਾ ਪੁੱਤ ਮੇਰੇ ਮੁਤਾਬਕ ਨਹੀਂ ਹੋ ਰਿਹਾ, ਮੇਰੀ ਘਰ ਵਾਲੀ ਮੇਰੇ ਮੁਤਾਬਕ ਨਹੀਂ ਹੋ ਰਹੀ, ਅੱਗੇ ਜੀ ਮੇਰਾ ਪੋਤਾ ਮੇਰੇ ਮੁਤਾਬਕ ਨਹੀਂ ਹੋ ਰਿਹਾ। ਇਹ ਤੇ ਜੱਪ ਛਿੜਿਆ ਹੀ ਰਹਿਣਾ, ਬਾਹਰ ਦਾ ਮਾਹੌਲ ਕਈ ਵਾਰੀ ਅਸੀਂ ਬਦਲ ਨਹੀਂ ਸਕਦੇ ਹੁੰਦੇ, ਆਪਣੇ ਆਪ ਨੂੰ ਹੀ ਸਮਝਾ ਲਈਦਾ ਹੁੰਦਾ, ਆਪਣੇ ਆਪ ਨੂੰ ਚੇਂਜ ਕਰ ਲਈਦਾ ਹੁੰਦਾ। ਆਪਣੇ ਮਨ ਨੂੰ ਤੁਸੀਂ ਖੁਸ਼ ਕਰ ਸਕਦੇ ਹੈ, ਦੁਨੀਆਂ ਨੂੰ ਨਹੀਂ ਤੁਸੀਂ ਬਦਲ ਸਕਦੇ, ਸਮਾਜ ਨੂੰ ਨਹੀਂ ਤੁਸੀਂ ਬਦਲ ਸਕਦੇ, ਕੇਵਲ ਤੇ ਕੇਵਲ ਸਮਝਾਇਆ ਜਾ ਸਕਦਾ ਆਪਣੇ ਮਨ ਨੂੰ। ਮਨਮੁਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ? ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਕਿੱਥੇ ਸਮਝਾ ਲਓਗੇ ਭਾਈ, ਤੁਸੀਂ ਆਪਣੇ ਆਪ ਨੂੰ ਸਮਝਾਇਆ ਕਰੋ, ਆਪਣੀ ਟਿਊਨਿੰਗ ਕਰਿਆ ਕਰੋ, ਆਪਣੇ ਆਪ ਨੂੰ ਮੈਸੇਜ ਦਿਆ ਕਰੋ, ਵਧੀਆ ਲੱਗਣ ਲੱਗ ਜਾਂਦਾ, ਫਿਰ ਉਹੀ ਮਾਹੌਲ ਵਧੀਆ ਲੱਗਣ ਲੱਗ ਜਾਂਦਾ। ਹੁਣ ਇੱਥੇ ਸਾਰੇ ਜਣੇ ਆਪਾਂ ਜੇ ਮਾੜੇ ਮੋਟੇ ਕਾਲੇ ਵੀ ਪਈਏ, ਹੁਣ ਜੇ ਮੈਂ ਬਾਬਿਆਂ ਵਾਂਗੂ ਥੋੜ੍ਹਾ ਜਿਹਾ ਕਹਿ ਦਿਆਂ, ਵੇਖੋ ਜੀ ਅਗਲਾ ਜਨਮ ਐਂ ਹੋ ਜਾਣਾ, ਤੁਹਾਨੂੰ ਅਗਲੇ ਜਨਮ 'ਚ ਇੰਨੇ ਸਵਰਗ ਮਿਲਣਗੇ, ਐਂ ਹੋਊ ਐਂ ਹੋਊ, ਆਹ ਗਰਮੀ ਗੁਰਮੀ ਲੱਗਣੋਂ ਹਟ ਜੂ, ਐਂ ਲੱਗੂ ਵੀ ਠੰਡ ਜੂ ਹੀ ਆ ਰਹੀ ਹੈ, ਪਰ ਠੀਕ ਹੀ ਹੈ, ਸਾਰਾ ਕੁਛ ਵਧੀਆ ਹੀ ਹੈ, ਕਿਉਂਕਿ ਅੱਗੇ ਮਿਲੂ ਲਾਲਚ ਮਿਲ ਗਿਆ ਨਾ, ਲਾਲਚ ਦੇ ਦਿੱਤਾ ਥੋੜ੍ਹਾ ਜਿਹਾ, ਲਾਲਚ ਮਿਲ ਗਿਆ ਕੁਛ ਨਾ ਕੁਛ ਮਿਲੂ ਮਿਲੂ, ਜਦੋਂ ਕੁਛ ਨਾ ਕੁਛ ਮਿਲਣਾ ਹੁੰਦਾ, ਜਿੱਡੀ ਮਰਜ਼ੀ ਲਾਈਨ 'ਚ ਲਵਾ ਲਓ ਬੰਦੇ ਨੂੰ। ਅੱਜ ਸਾਡੇ ਪੰਜਾਬੀਆਂ ਵਿੱਚ ਤੇ ਕਈ ਬਦਾਣੇ ਪਿੱਛੇ ਹੀ ਲਈ ਫਿਰਦੇ ਨੇ, ਵੀ ਲੈਣ ਲੱਗ ਲੈਣ ਲੱਗੀ ਬਦਾਣੇ ਮਿਲੂ, ਲੈ ਮੁੱਠੀ ਬਦਾਣੇ ਪਿੱਛੇ ਘੰਟਾ ਲੈਣ 'ਚ ਖੜ ਜਾਂਦੇ ਨੇ ਲੋਕ, ਤਕਲੀਫ ਝੱਲ ਲੈਂਦੇ, ਔਖਾ ਹੁੰਦਾ, ਪਰ ਜਦੋਂ ਲਾਲਚ ਹੁੰਦਾ ਫਿਰ ਬੰਦਾ ਤਕਲੀਫ ਝੱਲ ਜਾਂਦਾ। ਤਾਂ ਕਰਕੇ ਜਦੋਂ ਅਸੀਂ ਆਪਣੇ ਆਪ ਨੂੰ ਕੁਝ ਮੈਸੇਜ ਦੇ ਦਿੰਦੇ ਹਾਂ, ਹਾਲਾਤ ਬਾਹਰਲੇ ਉਵੇਂ ਦੇ ਹੀ ਹੁੰਦੇ ਨੇ, ਬਸ ਫਿਰ ਅਸੀਂ ਬਦਲ ਜਾਂਦੇ ਹਾਂ, ਆਪਣੇ ਆਪ ਦਾ ਆਨੰਦ ਲੈਣ ਲੱਗ ਜਾਂਦੇ ਹਾਂ, ਆਪਣੇ ਆਪ 'ਚੋਂ ਸਵਾਦ ਆਉਣ ਲੱਗ ਜਾਂਦਾ। ਤਾਂ ਕਰਕੇ ਭਰਾਵੋ ਭੈਣੋ, ਨਾ ਸਰਦੀ 'ਚ ਸਵਾਦ ਹੈ, ਨਾ ਗਰਮੀ 'ਚ ਸਵਾਦ ਹੈ, ਨਾ ਕਿਸੇ ਪਦਾਰਥ 'ਚ ਸਵਾਦ ਹੈ, ਨਾ ਮਟੀਰੀਅਲ 'ਚ ਸਵਾਦ ਹੈ, ਨਾ ਧੀਆਂ ਪੁੱਤਾਂ 'ਚ ਸਵਾਦ ਹੈ, ਮਾਫ਼ ਕਰਨਾ, ਸਾਰੀ ਦੁਨੀਆ ਘੁੰਮੀ ਹੈ, ਨਾ ਅਮਰੀਕਾ 'ਚ ਸਵਾਦ ਹੈ, ਨਾ ਗੱਡੀਆਂ 'ਚ ਸਵਾਦ ਹੈ, ਸਵਾਦ ਬੰਦੇ ਦੇ ਆਪਣੇ ਆਪ ਵਿੱਚ ਹੀ ਹੈ। ਜਿਹਨੂੰ ਆਪਣੇ ਆਪ ਨੂੰ ਟਿਊਨਿੰਗ ਕਰਨੀ ਆਉਂਦੀ ਹੈ ਉਹਨੂੰ ਮੋਟਰਸਾਈਕਲ 'ਤੇ ਵੀ ਸਵਾਦ ਹੈ, ਜਿਹਨੂੰ ਨਹੀਂ ਟਿਊਨਿੰਗ ਕਰਨੀ ਆਉਂਦੀ ਉਹਨੂੰ ਵੱਡੀਆਂ ਵੱਡੀਆਂ ਗੱਡੀਆਂ 'ਚ ਵੀ ਸਵਾਦ ਹੈ। ਪੁਰਾਣੇ ਵੇਲਿਆਂ ਦੇ ਵਿੱਚ ਸਾਈਕਲਾਂ 'ਤੇ ਵੀ ਸਵਾਦ ਹੁੰਦਾ ਸੀ, ਅੱਜ ਕੱਲ੍ਹ ਵੱਡੀਆਂ ਵੱਡੀਆਂ ਗੱਡੀਆਂ 'ਤੇ ਵੀ ਸਵਾਦ ਨਹੀਂ ਹੈ। ਹੁਣ ਤੇ ਸਵਾਦ ਵੱਧ ਜਾਣਾ ਚਾਹੀਦਾ ਸੀ, ਹੁਣ ਤੇ ਮੌਜਾਂ ਹੀ ਮੌਜਾਂ, ਅੱਗੇ ਕਦੇ ਕਦੇ ਕੇਲੇ ਖਾਣ ਨੂੰ ਮਿਲਦੇ, ਕਦੇ ਕਦੇ ਫਰੂਟ ਖਾਣ ਨੂੰ ਮਿਲਦਾ, ਅੱਜ ਕੱਲ੍ਹ ਤੇ ਫਰਿੱਜਾਂ ਭਰੀਆਂ ਪਈਆਂ, ਹੁਣ ਤਾਂ ਸਵਾਦ ਵੱਧ ਜਾਣਾ ਚਾਹੀਦਾ ਸੀ ਜ਼ਿੰਦਗੀ ਦਾ। ਅੱਗੇ ਕਦੇ ਕਦੇ ਮੋਟਰਸਾਈਕਲ 'ਤੇ ਕਦੇ ਕਦੇ ਹੂਟਾ ਲੈਂਦੇ, ਅੱਜ ਕੱਲ੍ਹ ਤੇ ਘਰ ਘਰ ਗੱਡੀਆਂ, ਹੁਣ ਤੇ ਸਵਾਦ ਵੱਧ ਜਾਣਾ ਚਾਹੀਦਾ ਸੀ। ਅੱਗੇ ਕਦੇ ਭੈਣ ਭਰਾਵਾਂ ਨਾਲ ਗੱਲ ਹੁੰਦੀ, ਚਿੱਠੀ ਪੱਤਰ ਤਿੰਨ ਤਿੰਨ ਮਹੀਨਿਆਂ ਬਾਅਦ ਜਾਂਦਾ, ਅੱਜ ਕੱਲ੍ਹ ਅਸੀਂ ਦਸ ਦਸ ਵਾਰੀ ਮਾਂ ਨਾਲ ਗੱਲ ਕਰ ਸਕਦੇ ਹਾਂ, ਦਸ ਵਾਰੀ ਭਰਾ ਨਾਲ ਗੱਲ ਕਰ ਸਕਦੇ ਹਾਂ, ਦਸ ਵਾਰੀ ਪੁੱਤ ਨਾਲ ਗੱਲ ਕਰ ਸਕਦੇ ਹਾਂ, ਅੱਜ ਕੱਲ੍ਹ ਤੇ ਸਵਾਦ ਵੱਧ ਜਾਣਾ ਚਾਹੀਦਾ ਸੀ। ਵਧਿਆ ਨਹੀਂ, ਵਧਿਆ ਕਿ ਘੱਟ ਗਿਆ? ਘੱਟ ਗਿਆ, ਵਧਿਆ ਨਹੀਂ। ਅੱਜ ਕੱਲ੍ਹ ਸਾਡਾ ਗੁਆਂਢ ਪੰਜਾਬ ਦਾ ਗੁਆਂਢ ਹਰਿਆਣਾ ਨਹੀਂ ਹੈ, ਪੰਜਾਬ ਦਾ ਗੁਆਂਢ ਹਰਿਆਣਾ ਨਹੀਂ, ਪੰਜਾਬ ਦਾ ਗੁਆਂਢ ਹਿਮਾਚਲ ਨਹੀਂ, ਪੰਜਾਬ ਦਾ ਗੁਆਂਢ ਰਾਜਸਥਾਨ ਨਹੀਂ, ਅੱਜ ਕੱਲ੍ਹ ਪੰਜਾਬ ਦਾ ਗੁਆਂਢ ਹੈ ਜਿਹੜਾ ਉਹ ਕੈਨੇਡਾ ਅਮਰੀਕਾ ਹੈ। ਤੁਸੀਂ ਦੱਸੋ ਪੰਜਾਬ ਇੰਨੇ ਪੰਜਾਬੀ ਹਰਿਆਣੇ 'ਚ ਨਹੀਂ ਜਾਂਦੇ ਰੋਜ਼ ਜਿੰਨੇ ਪੰਜਾਬੀ ਕੈਨੇਡਾ ਨੂੰ ਜਾਂਦੇ ਹੈ, ਇੰਨੇ ਹਰਿਆਣੇ ਨਹੀਂ ਜਾਂਦੇ। ਗੁਆਂਢ ਗੁਆਂਢ ਉਹ ਹੈ ਜਿੱਥੇ ਰੋਜ਼ ਆਈ ਜਾਈ ਆਈ ਆਈ ਚਲਾਈ, ਏਅਰਪੋਰਟ 'ਤੇ ਵੇਖੋ ਜਿੰਨੇ ਏਅਰਪੋਰਟ 'ਤੇ ਜਾਂਦੇ ਹੈ ਇੰਨੇ ਬਾਰਡਰ ਕ੍ਰੋਸ ਕਰਕੇ ਹਰਿਆਣੇ 'ਚ ਨਹੀਂ ਵੜਦੇ। ਹੁਣ ਤੇ ਸਹੂਲਤਾਂ ਜ਼ਿਆਦਾ ਹੋ ਗਈਆਂ, ਪਰ ਯਾਦ ਰੱਖੋ ਜਦੋਂ ਮਟੀਰੀਅਲ ਵੱਧ ਜਾਏ ਤੇ ਆਪਣੀ ਟਿਊਨਿੰਗ ਵੀ ਉਦੋਂ ਵਧੀਆ ਕਰਨੀ ਪੈਂਦੀ ਹੈ। ਖੇਡ ਆਪਣੇ ਮਨ ਨੂੰ ਚੇਂਜ ਕਰਨ ਦੀ ਸੀ। ਉੱਚਾ ਤੇ ਚੜ ਗਿਆ ਪਰ ਅੰਦਰੋਂ ਉੱਚਾ ਨਹੀਂ ਹੋਇਆ। ਕੈਨੇਡਾ ਪਹੁੰਚ ਗਿਆ ਅੰਦਰੋਂ ਨਹੀਂ ਉੱਚਾ ਹੋਇਆ। ਬਾਹਰਲੇ ਪਦਾਰਥ ਵੱਧ ਗਏ ਪਰ ਆਪਣੇ ਆਪ ਦਾ ਸਵਾਦ ਲੈਣਾ ਨਹੀਂ ਆਇਆ। ਆਪਣੀ ਟਿਊਨਿੰਗ ਕਰਨੀ ਨਹੀਂ ਆਈ। ਆਪਣੇ ਆਪ ਨੂੰ ਚੇਂਜ ਕਰਨਾ ਨਹੀਂ ਆਇਆ। ਆਪਣੇ ਆਪ ਤੇ ਕੰਮ ਕਰਨਾ ਨਹੀਂ ਆਇਆ। ਪੁਰਾਣੇ ਲੋਕ ਆਪਣੇ ਆਪ ਦੇ ਕੰਮ ਕਰਦੇ ਸੀ। ਕਰਦੇ ਕਿਉਂ ਸੀ? ਕਿਉਂਕਿ ਨਾ ਫੋਨ ਸੀ ਨਾ ਕੁਝ ਹੋਰ ਸੀ, ਵਿਹਲੇ ਬੈਠੇ ਰਹਿਣਾ, ਸੋਚਣਾ, ਆਪਣੇ ਆਪ ਨੂੰ ਠੀਕ ਕਰ ਲੈਣਾ। ਅੱਜ ਕੱਲ੍ਹ ਆਪਣੇ ਆਪ ਨੂੰ ਵੇਖਦਾ ਹੀ ਕੋਈ ਨਹੀਂ। ਨਾ ਆਪਣੇ ਸੁਭਾਅ ਨੂੰ ਵੇਖਦੇ ਹਾਂ, ਨਾ ਆਪਣੀ ਆਦਤਾਂ ਨੂੰ ਵੇਖਦੇ ਹਾਂ। ਸਾਰਾ ਦਿਨ ਤੇ ਫੋਨ ਵੇਖਦੇ ਹਾਂ, ਆਪਣਾ ਸੁਭਾਅ ਕੌਣ ਵੇਖਦਾ? ਆਪਣੀਆਂ ਆਦਤਾਂ ਕੌਣ ਵੇਖਦਾ? ਦਿਮਾਗ ਸਾਰਾ ਬਾਹਰ ਲੱਗਿਆ ਰਹਿੰਦਾ। ਤਾਂ ਕਰਕੇ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਮਨ ਟਿਕਿਆ ਨਹੀਂ, ਮਨ ਜ਼ਿਆਦਾ ਭਟਕਣ ਲੱਗ ਪਿਆ, ਸਗੋਂ ਜ਼ਿਆਦਾ ਖਲਾਰਾ ਪੈ ਗਿਆ ਅੰਦਰ। ਮਟੀਰੀਅਲਿਜ਼ਮ ਆਉਣ ਦੇ ਨਾਲ, ਪਦਾਰਥਵਾਦ ਆਉਣ ਦੇ ਨਾਲ, ਪਦਾਰਥ ਹੀ ਪਦਾਰਥ ਹੈ ਸਾਰੇ ਪਾਸੇ। ਹੁਣ ਤੇ ਜ਼ਿਆਦਾ ਬੰਦਾ ਸੌਖਾ ਹੋਣਾ ਚਾਹੀਦਾ ਸੀ। ਅੱਜ ਦਾ ਮਨੁੱਖ ਪੁਰਾਣੇ ਮਨੁੱਖ ਨਾਲੋਂ ਕਿਤੇ ਜ਼ਿਆਦਾ ਔਖਾ ਹੈ, ਸੌਖਾ ਨਹੀਂ ਹੈ। ਪਹਿਲਾਂ ਅੱਠ ਅੱਠ ਕੁੜੀਆਂ ਵਿਆਹ ਲੈਂਦੇ ਸੀ ਲੋਕ, ਅੱਠ ਅੱਠ ਦਸ ਦਸ ਬੱਚੇ ਵਿਆਹੁੰਦੇ ਸੀ। ਅੱਜ ਕੱਲ੍ਹ ਇੱਕ ਵਿਆਹੁਣਾ ਔਖਾ ਹੋਇਆ ਪਿਆ। ਅੱਠ ਅੱਠ ਨਿਆਣੇ ਕਾਬੂ ਚ ਰੱਖਦੇ ਸੀ, ਅੱਠ ਅੱਠ ਬੱਚੇ, ਸਾਰਾ ਟੱਬਰ ਵੀਹ ਜਣੇ ਘਰ ਚ, ਇੱਕ ਟੱਬਰ ਚ ਵੀਹ ਜਣੇ ਹੁੰਦੇ, ਸਾਰੇ ਰਹਿ ਲੈਂਦੇ ਸੀ। ਅੱਜ ਕੱਲ੍ਹ ਦੋ ਨਹੀਂ ਰਹਿੰਦੇ, ਚਾਰ ਜੀਅ ਉਹਦੇ ਘਰ ਚ ਪਾਰਟੀ ਬਣਾਈ ਫਿਰਦੇ। ਉਹ ਪੋਲੀਟੀਸ਼ੀਅਨ ਚੱਲਦੀ ਪੂਰੀ ਘਰਾਂ ਚ, ਦੋ ਉੱਧਰ ਨੇ ਦੋ ਉੱਧਰ ਨੇ। ਅੱਜ ਕੱਲ੍ਹ ਇੱਦਾਂ ਦਾ ਮਾਹੌਲ ਬਣ ਗਿਆ। ਪਰ ਹੁਣ ਸਭ ਤੋਂ ਜ਼ਰੂਰੀ ਇੱਕੋ ਹੀ ਇੱਕ ਚੀਜ਼ ਹੈ, ਆਪਣੀ ਟਿਊਨਿੰਗ ਕਰਨੀ, ਆਪਣੇ ਆਪ ਨੂੰ ਠੀਕ ਕਰਨਾ, ਆਪਣੇ ਆਪ ਨੂੰ ਵਧੀਆ ਬਣਾਉਣਾ, ਆਪਣੇ ਆਪ ਨੂੰ ਸਵਾਰਨਾ, ਆਪਣੇ ਮਨ ਦੇ ਮਾਹੌਲ ਨੂੰ ਠੀਕ ਰੱਖਣਾ। ਹੁਣ ਇੱਥੇ ਆਪਾਂ ਸਾਰੇ ਉੱਤੇ ਛੱਡ ਪਾ ਦਿਓ, ਸਾਰੇ ਉੱਤੇ ਏਸੀ ਲਾ ਦਿਓ, ਠੰਡਾ ਹੀ ਠੰਡਾ ਕਰ ਦਿਓ, ਪਰ ਮਨ ਦਾ ਮਾਹੌਲ ਤੇ ਫਿਰ ਤੈਨੂੰ ਆਪ ਹੀ ਠੀਕ ਕਰਨਾ ਪਊ। ਬਾਹਰ ਨਹੀਂ ਕਰ ਸਕਦਾ ਕੋਈ, ਇਹ ਤੇ ਆਪ ਕਰਨਾ ਪੈਂਦਾ। ਹਾਂ, ਅਕਲ ਗੁਰਬਾਣੀ ਤੋਂ ਲੈਂਦੇ ਹਾਂ, ਗੁਰੂ ਗ੍ਰੰਥ ਸਾਹਿਬ ਤੋਂ ਅਕਲ ਲਵਾਂਗੇ, ਗੁਰਬਾਣੀ ਦੇ ਨੁਕਤਿਆਂ ਨੂੰ ਸਮਝਾਂਗੇ, ਸਮਝ ਸਮਝ ਕੇ ਫਿਰ ਆਪਣੇ ਆਪ ਨੂੰ ਠੀਕ ਕਰਨਾ ਪੈਣਾ। ਆਪ ਸਵਾਰੇ, ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਆਪਣੇ ਮਨ ਤੇ ਕਾਬੂ ਕਰਪਾ, ਆਪਣੇ ਮਨ ਨੂੰ ਸਮਝ। ਸੁਖ ਸਾਰਾ ਮਨ ਦੀ ਖੇਡ ਹੈ। ਕਿੰਨੀ ਵਧੀਆ ਗੱਲ ਹੈ ਕਿ ਪੈਸਿਆਂ ਦੇ ਅਧੀਨ ਨਹੀਂ ਹੈ ਸੁਖ, ਪੈਸੇ ਦੇ ਅੰਡਰ ਨਹੀਂ ਹੈ ਸੁਖ, ਪੈਸੇ ਦੇ ਅੰਡਰ ਨਹੀਂ ਆਉਂਦਾ ਆਨੰਦ, ਪੈਸੇ ਦੇ ਅੰਡਰ ਨਹੀਂ ਆਉਂਦਾ ਵੀ ਪੈਸੇ ਵਾਲੇ ਆਊਗਾ, ਜਿਹੜਾ ਮਰਜ਼ੀ ਲੈ ਲਵੇ। ਕੁਝ ਚੀਜ਼ਾਂ ਜਿਹੜੀਆਂ ਨੇ ਨਾ ਖਰੀਦੀਆਂ ਜਾ ਸਕਦੀਆਂ, ਪਰ ਮਨ ਦਾ ਆਨੰਦ ਤੇ ਬੰਦੇ ਨੂੰ ਅਕਲ ਨਾਲ ਆਉਣਾ ਹੈ, ਮਨ ਦਾ ਆਨੰਦ ਤੇ ਬੰਦੇ ਨੂੰ, ਮਨ ਦੀ ਸ਼ਾਂਤੀ ਤੇ ਬੰਦੇ ਨੂੰ ਸਮਝ ਨਾਲ ਆਉਣੀ ਹੈ। ਅਕਲ ਹੋਣੀ ਚਾਹੀਦੀ, ਦਿਮਾਗ ਹੋਣਾ ਚਾਹੀਦਾ। ਆਪਣੇ ਆਪ ਨੂੰ ਮੈਸੇਜ ਦੇਣੇ ਆਉਂਦੇ ਹੋਣੇ ਚਾਹੀਦੇ ਨੇ, ਆਪਣੀ ਕਾਉਂਸਲਿੰਗ ਕਰਨੀ ਆਉਂਦੀ ਹੋਵੇ। ਜਿਵੇਂ ਕੋਈ ਬੰਦਾ ਕਿਸੇ ਸਾਈਕੋਲੋਜਿਸਟ ਕੋਲ ਜਾਂਦਾ ਤੇ ਆਪਣੀ ਕਾਉਂਸਲਿੰਗ ਕਰਵਾਉਂਦਾ ਹੈ, ਸਾਈਕੋਲੋਜਿਸਟ ਕੀ ਕਰਦੇ ਨੇ? ਬੰਦੇ ਦੀ ਕਾਉਂਸਲਿੰਗ ਕਰਦੇ ਨੇ, ਉਹਦੇ ਵਿਚਾਰਾਂ ਨੂੰ ਚੇਂਜ ਕਰਦੇ ਨੇ, ਵਿਚਾਰਾਂ ਨੂੰ ਰੂਟ ਦੇ ਦਿੰਦੇ ਨੇ, ਐ ਨੀ ਐ ਸੋਚ, ਐ ਨੀ ਐ ਸੋਚ, ਐ ਨੀ ਐ ਸੋਚ। ਮਨ ਦੇ ਡਾਕਟਰ ਨੇ ਜਿਹੜੇ, ਮਨੋਵਿਗਿਆਨੀ, ਮਨ ਦੇ ਡਾਕਟਰ ਨੇ ਜਿਹੜੇ, ਉਹ ਤੁਹਾਨੂੰ ਸੋਚਣਾ ਸਿਖਾਉਂਦੇ ਆ। ਐ ਨੀ ਸੋਚਣਾ ਭਾਈ, ਐ ਸੋਚ, ਐ ਨੀ ਸੋਚਣਾ ਭਰਾਵਾ, ਐ ਸੋਚ, ਐ ਨੀ ਸੋਚਣਾ, ਐ ਸੋਚ। ਤੇ ਗੁਰੂ ਗ੍ਰੰਥ ਸਾਹਿਬ ਵੀ ਸਾਡੇ ਮਨ ਨੂੰ ਸਮਝਾਉਂਦੇ ਆ, ਭਾਈ ਐ ਨੀ ਐ ਸੋਚਿਆ ਕਰੋ, ਐ ਨੀ ਐ ਸੋਚਿਆ ਕਰੋ। ਬਸ ਫਿਰ ਮਨ ਜਿਹੜਾ ਸਮਝਣ ਲੱਗ ਜਾਂਦਾ, ਹੌਲੀ ਹੌਲੀ ਸਮਝਣ ਲੱਗ ਜਾਂਦਾ, ਸਮਝਦਾ ਸਮਝਦਾ ਹੌਲੀ 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 ਟ੍ਰੇਨਡ ਹੋ ਜਾਂਦਾ। ਜਿਵੇਂ ਇੱਕ ਕੁੱਤਾ ਘਰ ਦੇ ਵਿੱਚ ਰੱਖਦੇ ਹਾਂ, ਆਪਾਂ ਟ੍ਰੇਨਡ ਕਰ ਲੈਂਦੇ ਹਾਂ। ਜਿਨ੍ਹਾਂ ਨੇ ਟ੍ਰੇਨਡ ਕੀਤਾ ਹੋਇਆ ਕੁੱਤਾ ਵੇਖਿਆ ਉਹਨਾਂ ਦਾ ਜੀ ਕਰਦਾ ਹੁੰਦਾ, ਮੈਂ ਵੀ ਰੱਖ ਲਾਂ। ਜਿਹਨੇ ਕਦੇ ਨਹੀਂ ਰੱਖਿਆ ਟ੍ਰੇਨਡ ਕੁੱਤੇ ਨੂੰ ਵੇਖ ਕੇ ਉਹਦਾ ਜੀ ਕਰਦਾ, ਮੈਂ ਵੀ ਰੱਖਾਂ। ਇਹ ਤਾਂ ਅਖਬਾਰ ਚੱਕ ਕੇ ਲਿਆਉਂਦਾ, ਇਹ ਤੇ ਗੱਲ ਮੰਨਦਾ, ਇਹ ਤੇ ਰੌਲਾ ਹੀ ਨਹੀਂ ਪਾਉਂਦਾ। ਟ੍ਰੇਨਡ ਕੁੱਤੇ ਵੱਲ ਵੇਖ ਕੇ ਹਰੇਕ ਦਾ ਜੀ ਕਰਦਾ ਮੇਰਾ ਕੁੱਤਾ ਵੀ ਹੋਵੇ ਇਹੋ ਜਿਹਾ। ਪਰ ਅਵਾਰਾ ਕੁੱਤਾ ਜਿਹੜਾ ਹੁੰਦਾ, ਜਿਹਨੂੰ ਮਰਜ਼ੀ ਵੱਢ ਲਵੇ, ਜਿਹਨੂੰ ਮਰਜ਼ੀ ਪੈ ਜਾਵੇ, ਉਹਦੇ ਵੱਲ ਵੇਖ ਕੇ ਜੀ ਕਰਦਾ, ਕੁੱਤਾ ਘਰ 'ਚ ਕਦੇ ਰੱਖਣਾ ਨਹੀਂ ਚਾਹੀਦਾ। ਅਵਾਰਾ ਵਿੱਚ ਤੇ ਟ੍ਰੇਨਡ ਵਿੱਚ, ਪਾਲਤੂ ਵਿੱਚ ਤੇ ਜਿਹੜਾ ਅਵਾਰਾ ਹੁੰਦਾ ਉਹਦੇ ਵਿੱਚ ਫਰਕ ਹੁੰਦਾ। ਇੱਕ ਪਾਲਿਆ ਹੋਇਆ ਹੁੰਦਾ, ਇੱਕ ਅਵਾਰਾ ਹੁੰਦਾ। ਤੇ ਅਸੀਂ ਆਪਣੇ ਮਨ ਨੂੰ ਹੌਲੀ ਹੌਲੀ ਪਾਲਤੂ ਬਣਾ ਲੈਂਦੇ ਹਾਂ, ਜਿਹੜਾ ਅਵਾਰਾ ਤੁਰਿਆ ਫਿਰਦਾ, ਭਟਕਦਾ ਫਿਰਦਾ। ਅਵਾਰਾ ਜਾਨਵਰ, ਆਵਾਰਾ ਪਸ਼ੂ ਉਹ ਕਦੇ ਵਧੀਆ ਨਹੀਂ ਲੱਗਦੇ, ਤੇ ਆਵਾਰਾ ਮਨ ਹੈ ਜਿਹੜਾ ਇਹ ਵੀ ਤੁਹਾਨੂੰ ਬਹੁਤ ਤੰਗ ਕਰਦਾ। ਜਿੱਦਾਂ ਜਿਹੜੇ ਬੰਦੇ ਨੂੰ ਇੱਧਰ ਸੁਣੋ, ਤੁਸੀਂ ਵੀਰ ਜੀ ਸਾਹਮਣੇ ਬੈਠ ਕੇ ਬਣਾ ਲਓ, ਸੁਣੋ ਇੱਧਰ ਇੱਧਰ ਸੁਣਨਾ ਵੀਰ, ਧਿਆਨ ਨਾਲ ਸੁਣੇ। ਆਵਾਰਾ ਕੁੱਤਾ ਜਿਹੜਾ ਹੁੰਦਾ ਬੜਾ ਪਰੇਸ਼ਾਨ ਕਰਦਾ, ਵੀ ਜਿੱਧਰ ਮਰਜ਼ੀ ਕਦੇ ਗੱਦੇ ਪਾੜ ਦਿੱਤੇ, ਕਦੇ ਸੋਫੇ ਨੂੰ ਪਾੜ ਦਿੱਤਾ, ਕਦੇ ਕੁਛ। ਉਹ ਆਵਾਰਾ ਜਿਹੜੇ ਹੁੰਦੇ ਨੇ ਇੱਕ ਪਾਲਤੂ ਹੁੰਦਾ, ਤੇ ਸਾਡਾ ਮਨ ਹੈ ਜਿਹੜਾ ਜਿਹੜਾ ਪਾਲਤੂ ਹੁੰਦਾ ਨਾ, ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਕਰੇ, ਜਿੱਥੇ ਜੀ ਕਰੇ। ਜੇ ਮੈਂ ਕਹਿਤਾ ਇੱਥੇ ਬਹਿ, ਇੱਥੇ ਬੈਠੇ, ਜੇ ਮੈਂ ਕਹਿਣਾ ਖੜਾ ਹੋ ਤੇ ਖੜਾ ਹੋਵੇ। ਇਹਨੂੰ ਕਹਿੰਦੇ ਨੇ ਪਾਲਤੂ ਕੁੱਤਾ, ਟ੍ਰੇਨਡ ਕੁੱਤਾ। ਤੇ ਮਨ ਹੈ ਨਾ ਜਿਹੜਾ, ਇਹਨੂੰ ਏਦਾਂ ਦਾ ਬੰਦੇ ਦਾ ਮਨ ਹੋਣਾ ਚਾਹੀਦਾ, ਇੱਥੇ ਲਾਉਣਾ ਤੇ ਲੱਗੇ, ਇੱਥੇ ਨਹੀਂ ਲਾਉਣਾ ਤੇ ਨਾ ਲੱਗੇ। ਜਦੋਂ ਤੁਸੀਂ ਕਹਿਤਾ ਨਾ ਵੀ ਨਹੀਂ ਆ ਖਾਣਾ, ਉਹ ਕਵੇ ਠੀਕ, ਤੂੰ ਕਵੇਂ ਵੀ ਇੱਥੇ ਲਾ, ਉੱਥੇ ਲੱਗੇ, ਜਿੱਥੇ ਤੂੰ ਕਵੇਂ ਉੱਥੇ ਲੱਗੇ, ਜਿੱਥੇ ਜਿੱਥੇ ਚਾਹਵੇਂ ਉਵੇਂ ਉਵੇਂ ਕਰੇ ਮਨ। ਤੇ ਜਦੋਂ ਮਨ ਸਮਝ ਜਾਂਦਾ, ਜਿਨ੍ਹਾਂ ਦਾ ਮਨ ਬਦਲ ਗਿਆ, ਮਨ ਸਮਝ ਗਿਆ, ਤੇ ਗੁਰੂ ਸਾਹਿਬ ਕਹਿੰਦੇ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ। ਮਨ ਜਿੱਤ ਲਿਆ, ਜਗ ਜਿੱਤ ਲਿਆ। ਮਨ ਨੂੰ ਜਿੱਤਣਾ ਕੀ ਹੈ? ਜਿਹੜਾ ਤੇਰੇ ਕੰਟਰੋਲ ਚ ਆ ਗਿਆ। ਹੁਣ ਤੇ ਕਿਸੇ ਕੁੱਤੇ ਨੂੰ ਪਾਲਤੂ ਕੁੱਤੇ ਫਾਲਤੂ ਜਿਹੜਾ ਬਾਹਰ ਆਵਾਰਾ ਫਿਰਦਾ ਹੈ, ਉਹਨੂੰ ਘਰੇ ਲਿਆ ਕੇ ਹੌਲੀ 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 ਤੈਂ ਟ੍ਰੇਨਡ ਕਰ ਲਿਆ, ਤੂੰ ਕੁੱਤੇ ਨੂੰ ਜਿੱਤ ਲਿਆ, ਤੇਰੇ ਮੁਤਾਬਕ ਚੱਲਦਾ ਹੁਣ। ਇਸੇ ਤਰ੍ਹਾਂ ਕਹਿੰਦੇ ਮਨ ਹੈ ਜਿਹੜਾ, ਇਹ ਵੀ ਤੇਰੇ ਮੁਤਾਬਕ ਚੱਲਣਾ ਚਾਹੀਦਾ, ਤੇਰੇ ਮੁਤਾਬਕ। ਇਹ ਹੁਣ ਆਵਾਰਾ ਨਾ ਹੋਵੇ, ਤੇ ਜਿਹੜੇ ਬੰਦੇ ਨੇ ਆਪਣੇ ਮਨ ਨੂੰ ਕੰਟਰੋਲ 'ਚ ਕਰ ਲਿਆ,
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ,
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ, ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ
ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ, ਬਾਬਾ ਬਾਬਾ ਜੀ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ ਉਹਨਾਂ ਸਾਰਾ ਜੱਗ ਜਿੱਤਿਆ, ਉਹਨਾਂ ਸਾਰਾ ਜੱਗ ਜਿੱਤਿਆ, ਉਹ
ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜਗ ਆਪਣੇ ਮਨ ਨੂੰ ਜਿੱਤੋ ਆਪਣੇ ਮਨ ਤੇ ਕੰਮ ਕਰੋ ਆਪਣੇ ਮਨ ਨੂੰ ਸਮਝਾਓ ਗਿਆਨ ਦੇ ਨਾਲ ਇਹਨੂੰ ਸੰਗਲੀ ਪਾਓ ਗਿਆਨ ਦੀ ਜਿਵੇਂ ਕੁੱਤੇ ਨੂੰ ਸਮਝਾਉਣ ਲਈ ਡੋਗ ਨੂੰ ਸਮਝਾਉਣ ਲਈ ਪਿੱਟ ਨੂੰ ਸਮਝਾਉਣ ਲਈ ਉਹਦੇ ਆਪਾਂ ਸੰਗਲੀ ਪਾ ਕੇ ਉਹਨੂੰ ਟ੍ਰੇਨਡ ਕਰਦੇ ਹਾਂ ਆਪਣੇ ਮਨ ਨੂੰ ਕਹਿੰਦੇ ਗਿਆਨ ਦੀ ਸੰਗਲੀ ਪਾਓ ਗਲੇ ਹਮਾਰੇ ਜੇਵਰੀ ਗਿਆਨ ਦੀ ਜੇਵਰੀ ਹੋਣੀ ਚਾਹੀਦੀ ਹੈ ਜੈ ਖਿੰਚੈ ਤਹ ਜਾ ਗਿਆਨ ਦੀ ਗਿਆਨ ਦਾ ਸੰਗਲ ਪਾ ਆਪਣੇ ਮਨ ਨੂੰ ਕਾਬੂ ਪਾ ਕੇ ਰੱਖ ਹੌਲੀ 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 ਇਹਨੂੰ ਟ੍ਰੇਨਡ ਕਰ ਤੇ ਜਿਵੇਂ ਇੱਕ ਕੁੱਤਾ ਟ੍ਰੇਨਡ ਕੀਤਾ ਹੋਇਆ ਜਿਵੇਂ ਜਿਵੇਂ ਕਹੋ ਉਵੇਂ ਉਵੇਂ ਕਰਦਾ ਹੈ ਟ੍ਰੇਨਡ ਦਾ ਮਤਲਬ ਹੀ ਇਹ ਵੀ ਜਿਵੇਂ ਤੂੰ ਕਵੇਂ ਉਵੇਂ ਕਰੇ ਤੇ ਮਨ ਜਿਨ੍ਹਾਂ ਦਾ ਟ੍ਰੇਨਡ ਹੁੰਦਾ ਫਿਰ ਉਹ ਆਪ ਹੁਦਰੀਆਂ ਨਹੀਂ ਕਰਦਾ ਜਿੱਥੇ ਤੁਸੀਂ ਲਾਉਣਾ ਹੈ ਤੁਸੀਂ ਇੱਥੇ ਬੈਠੋਗੇ ਤੁਸੀਂ ਇੱਥੇ ਮਨ ਨੂੰ ਕਹਿਣਾ ਵੀ ਬਹਿ ਇੱਥੇ ਇਹਨੇ ਬਹਿ ਜਾਣਾ ਹੁਣ ਚੰਗੇ ਪਾਸੇ ਲਾਉਣਾ ਹੋਵੇ ਸੰਗਤ ਵਿੱਚ ਲਾਉਣਾ ਹੋਵੇ ਲੱਗਦਾ ਹੀ ਨਹੀਂ ਜਿਸ ਪਾਸੇ ਤੁਸੀਂ ਲਾਉਣਾ ਚਾਹੋ ਲੱਗਦਾ ਹੀ ਨਹੀਂ ਦੂਜੇ ਪਾਸੇ ਨੂੰ ਦੌੜਦਾ ਦੂਜੇ ਪਾਸੇ ਨੂੰ ਭੱਜਦਾ ਕਦੇ ਕਿੱਧਰ ਤੁਰਿਆ ਫਿਰਦਾ ਕਦੇ ਕਿੱਧਰ ਤੁਰਿਆ ਫਿਰਦਾ ਪੰਜ ਮਿੰਟ ਬਹਿ ਕੇ ਸੁਖਮਨੀ ਸਾਹਿਬ ਪੜ੍ਹਨ ਲੱਗ ਜਾਓ ਤਾਂ ਭੱਜਿਆ ਫਿਰਦਾ ਕੀਰਤਨ ਵਿੱਚ ਭੱਜਿਆ ਫਿਰਦਾ ਟਿਕਦਾ ਹੀ ਨਹੀਂ ਦੌੜਦਾ ਹੀ ਰਹਿੰਦਾ ਹੁਣ ਅਸੀਂ ਕਹਿੰਦੇ ਹਾਂ ਹਾਏ ਮੇਰਾ ਨਿਆਣਾ ਨਹੀਂ ਟਿਕਦਾ ਹਾਏ ਮੇਰਾ ਕੁੱਤਾ ਨਹੀਂ ਟਿਕਦਾ ਮਨ ਕਿੰਨਾ ਕੁ ਟਿਕਦਾ ਇਹ ਤੇ ਜਮਾ ਹੀ ਨਹੀਂ ਟਿਕਦਾ ਇਹਦਾ ਫਿਕਰ ਨਹੀਂ ਕਰਦੇ ਬਾਕੀਆਂ ਦਾ ਫਿਕਰ ਕਰਦੇ ਹਾਂ ਲੋਕਾਂ ਦਾ ਫਿਕਰ ਕਰਦੇ ਹਾਂ ਪਰ ਸਾਡਾ ਮਨ ਨਹੀਂ ਟਿਕਦਾ ਸਾਡਾ ਮਨ ਵਸ ਚ ਨਹੀਂ ਹੁੰਦਾ ਇਹਦਾ ਫਿਕਰ ਕਿਉਂ ਨਹੀਂ ਕਰਦੇ ਤੇ ਜਿਨ੍ਹਾਂ ਨੇ ਯਤਨ ਕੀਤਾ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਜਾਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ ਸੱਚੇ ਗਿਆਨ ਦੇ ਨਾਲ ਕਈਆਂ ਨੇ ਆਪਣੇ ਆਪ ਨੂੰ ਜਿੱਤਿਆ ਆਪਣੇ ਮਨ ਦੇ ਉੱਤੇ ਆਪਣੇ ਮਨ ਤੇ ਕਾਬੂ ਪਾਇਆ ਸੂਰਮੇ ਉਹ ਹੈ ਜਿਹੜਾ ਨੇ ਮਨ ਨੂੰ ਕੰਟਰੋਲ ਕੀਤਾ ਕੁੱਤਾ ਟ੍ਰੇਨਡ ਕਰ ਲਿਆ ਇਹ ਸੂਰਮਾ ਨਹੀਂ ਘੋੜਾ ਟ੍ਰੇਨਡ ਕਰ ਲਿਆ ਇਹ ਸੂਰਮਾ ਨਹੀਂ ਰਿੱਛ ਟ੍ਰੇਨਡ ਕਰ ਲਿਆ ਇਹ ਸੂਰਮਾ ਨਹੀਂ ਬੱਚਿਆਂ ਨੂੰ ਮੈਂ ਟ੍ਰੇਨਡ ਕਰ ਲਿਆ ਇਹ ਵੀ ਸੂਰਮਾ ਨਹੀਂ ਬੰਦੇ ਦਾ ਮਨ ਟ੍ਰੇਨਡ ਹੋਣਾ ਚਾਹੀਦਾ ਜਿਹਨਾਂ ਜਿਹੜਾ ਕਹਿੰਦੇ ਆਪਣੇ ਮਨ ਨੂੰ ਟ੍ਰੇਨਡ ਕਰ ਲੈਂਦਾ ਉਹਦੇ ਵਰਗਾ ਸੂਰਮਾ ਨਹੀਂ ਕੋਈ ਹੋ ਸਕਦਾ ਸਭ ਤੋਂ ਔਖਾ ਹੈ ਮਨ ਨੂੰ ਟ੍ਰੇਨ ਕਰਨਾ ਕਈ ਅੱਥਰੇ ਘੋੜੇ ਹੁੰਦੇ ਹੈ ਉਹ ਘੋੜੇ ਦੇ ਉੱਤੇ ਕੋਈ ਸਵਾਰੀ ਕਰਕੇ ਵਿਖਾਵੇ ਅਗਲਾ ਕਹਿੰਦਾ ਤੈਂ ਹੀ ਇਹਨੂੰ ਸਵਾਰੀ ਕਰ ਗਿਆ ਹਰੇਕ ਨਹੀਂ ਕਰ ਸਕਦਾ ਆਹ ਘੋੜਾ ਹਰੇਕ ਦੇ ਵੱਸ ਚ ਕਰਨ ਦਾ ਨਹੀਂ ਇਹ ਤੂੰ ਕਰ ਗਿਆ ਇਹਨੂੰ ਹਰੇਕ ਨਹੀਂ ਟ੍ਰੇਨ ਕਰ ਸਕਦਾ ਹਰੇਕ ਘੋੜੇ ਹਰੇਕ ਬੰਦਾ ਇਹ ਘੋੜੇ ਤੇ ਕਾਠੀ ਨਹੀਂ ਪਾ ਸਕਦਾ ਤੇ ਆਪਣੇ ਮਨ ਤੇ ਕਾਠੀ ਪਾ ਲੈਣੀ ਆਪਣੇ ਮਨ ਨੂੰ ਟ੍ਰੇਨ ਕਰ ਲੈਣਾ ਇਹ ਹਰੇਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਹਰ ਬੰਦਾ ਨਹੀਂ ਕਰ ਸਕਦਾ ਆਪਣੇ ਮਨ ਨੂੰ ਟ੍ਰੇਨਡ ਹਰ ਕੋਈ ਨਹੀਂ ਕਰ ਸਕਦਾ ਸਭ ਤੋਂ ਔਖਾ ਕੰਮ ਹੈ ਜੇ ਦੁਨੀਆਂ ਵਿੱਚ ਤੇ ਆਪਣੇ ਆਪ ਤੇ ਕਾਬੂ ਪਾਉਣਾ ਆਪਣੇ ਮਨ ਨੂੰ ਟ੍ਰੇਨਡ ਕਰਨਾ ਪਰ ਜੇ ਕਹੀਏ ਵੀ ਹੋ ਹੀ ਨਹੀਂ ਸਕਦਾ ਇੱਦਾਂ ਨਹੀਂ ਹੁੰਦਾ ਅਸੀਂ ਹੌਲੀ 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 ਆਪਣੇ ਆਪ ਨੂੰ ਟ੍ਰੇਨਡ ਕਰ ਸਕਦੇ ਹਾਂ ਹੌਲੀ ਹੌਲੀ ਟ੍ਰੇਨਡ ਕਰ ਸਕਦੇ ਏਦਾਂ ਨਹੀਂ ਏਦਾਂ ਏਦਾਂ ਨਹੀਂ ਏਦਾਂ ਏਦਾਂ ਨਹੀਂ ਏਦਾਂ ਹੌਲੀ ਹੌਲੀ ਆਪਣੇ ਆਪ ਨੂੰ ਪਹਿਲਾਂ ਸਮਝੋ ਫਿਰ ਆਪਣੇ ਆਪ ਨੂੰ ਬਦਲੋ ਆਪਣੇ ਆਪ ਨੂੰ ਕੁਝ ਮੈਸੇਜ ਦਿਓ ਵੀ ਅੱਜ ਤੋਂ ਬਾਅਦ ਏਦਾਂ ਨਹੀਂ ਕਰਨਾ ਅੱਜ ਤੋਂ ਬਾਅਦ ਮੈਂ ਏਦਾਂ ਨਹੀਂ ਸੋਚਣਾ ਅੱਜ ਤੋਂ ਬਾਅਦ ਮੈਂ ਏਦਾਂ ਨਹੀਂ ਕਰਨਾ ਬਸ ਚ ਆ ਜਾਂਦਾ ਹੌਲੀ ਹੌਲੀ ਕੰਟਰੋਲ ਹੋ ਜਾਂਦਾ ਤੇ ਜਦੋਂ ਤੁਸੀਂ ਸੁਧਰ ਜਾਂਦੇ ਹੋ ਤੁਹਾਡਾ ਮਨ ਕੰਟਰੋਲ 'ਚ ਹੋਣ ਲੱਗ ਜਾਂਦਾ ਤੁਹਾਡਾ ਮਨ ਸ਼ਾਂਤ ਹੋ ਜਾਂਦਾ ਉਹ ਫਿਰ ਸ਼ਾਂਤੀ ਬਾਕੀਆਂ ਨੂੰ ਵੀ ਫੀਲ ਹੋਣ ਲੱਗ ਜਾਂਦੀ ਹੈ ਉਸ ਸ਼ਾਂਤੀ ਦਾ ਅਹਿਸਾਸ ਤੂੰ ਇਕੱਲਾ ਨਹੀਂ ਕਰਦਾ ਬਾਕੀ ਵੀ ਕਰਨ ਲੱਗ ਜਾਂਦੇ ਹੈ ਪਰਿਵਾਰ ਵਾਲੇ ਨਾਲ ਦੇ ਯਾਰ ਬੇਲੀ ਜਿਹੜੇ ਬੰਦੇ ਦਾ ਮਨ ਬੜਾ ਸ਼ਾਂਤ ਹੋਵੇ ਟਿਕਿਆ ਹੋਇਆ ਹੋਵੇ ਉਹ ਬਾਕੀਆਂ ਦੇ ਉੱਤੇ ਵੀ ਆਪਣਾ ਪ੍ਰਭਾਵ ਪਾ ਜਾਂਦਾ ਇੰਪ੍ਰੈਸ਼ਨ ਹੁੰਦਾ ਆਪਣੇ ਆਪ 'ਚ ਬੰਦੇ ਜਿਹੜੇ ਸ਼ਾਂਤ ਨੇ ਟਿਕੇ ਹੋਏ ਨੇ ਉਹਨਾਂ ਦੇ ਬੱਚੇ ਆਪਣੇ ਆਪ ਹੀ ਉੱਧਰ ਨੂੰ ਲੱਗਣ ਲੱਗ ਜਾਂਦੇ ਆ ਪਿਤਾ ਦਾ ਮਨ ਸ਼ਾਂਤ ਹੈ ਥੋੜ੍ਹਾ ਵਧੀਆ ਟਿਕਿਆ ਹੋਇਆ ਬੱਚੇ ਉਹਦੇ ਵੱਲ ਵੇਖ ਵੇਖ ਕੇ ਆਪਣੇ ਆਪ ਪ੍ਰਭਾਵਿਤ ਹੋ ਜਾਂਦੇ ਹੁਣ ਗੱਲ ਗੱਲ ਤੇ ਗਾਲ ਕੱਢੀ ਜਾਓਗੇ ਗੱਲ ਗੱਲ ਤੇ ਖਿਜੀ ਜਾਓਗੇ ਗੱਲ ਗੱਲ ਤੇ ਭੜਕੀ ਜਾਓਗੇ ਨਿਆਣੇ ਤੁਹਾਡੇ ਬਰਾਬਰ ਖਿੱਚ ਨਹੀਂ ਸਕਦੇ ਪਰ ਅੰਦਰ ਤੇ ਰੱਖਦੇ ਹੀ ਹੋਣਗੇ। ਜਿਹੜਾ ਛੋਟਾ ਬੱਚਾ ਜਿਹਨੂੰ ਤੁਸੀਂ ਖਿਜੀ ਜਾਂਦੇ ਆ ਵਾਰ ਵਾਰ ਭਟਕਦੇ ਰਹਿੰਦੇ ਆ, ਬੱਚਾ ਕੁਝ ਕਰ ਨਹੀਂ ਸਕਦਾ ਪਰ ਅੰਦਰ ਤੇ ਰੱਖਦਾ ਹੈ ਉਹ ਖਿੱਚ। ਭਾਵੇਂ 10 ਸਾਲ ਤੱਕ ਗੱਡੇ ਖਿੱਚ ਕੱਢੂ, ਭਾਵੇਂ 50 ਸਾਲ ਤੱਕ ਗੱਡੇ ਕੱਢੂ, ਜ਼ਰੂਰ ਬਾਅਦ ਬੰਦੇ ਦੇ ਅੰਦਰੋਂ ਗੁੱਸਾ ਡਿਲੀਵਰ ਹੋਣਾ ਅੱਗੇ ਤੋਂ ਅੱਗੇ। ਗੁੱਸਾ ਵੀ ਸਫ਼ਰ ਕਰਦਾ ਹੁੰਦਾ, ਇਹਨੇ ਚੱਲੀ ਜਾਣਾ। ਤਾਂ ਕਰਕੇ ਅਸੀਂ ਕੋਸ਼ਿਸ਼ ਕਰਨੀ ਹੁੰਦੀ ਹੈ ਕਿ ਆਪਣੇ ਆਪ ਨੂੰ ਸ਼ਾਂਤ ਰੱਖੀਏ, ਫਿਰ ਜਿਹੜਾ ਵੇਖੂ ਜਿਹੜਾ ਮਿਲੂ। ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵੇਲੇ ਭਾਈ ਪੁਰਾਣਾ ਇੱਕ ਗੁਰਸਿੱਖ ਸੀ, ਉਹ ਦੁਪਹਿਰੇ ਲੱਕੜਾਂ ਕੱਟਣ ਜਾਇਆ ਕਰੇ ਤੇ ਲੱਕੜਾਂ ਕੱਟਣ ਗਿਆ ਗਿਆ ਉੱਥੇ ਹੀ ਚੌਂਕੜਾ ਮਾਰ ਕੇ ਬਹਿ ਜਾਇਆ ਕਰੇ ਦੁਪਹਿਰੇ, ਨਾਲੇ ਕੰਮ ਕਰਨਾ ਲੱਕੜਾਂ ਕੱਟ ਕੇ ਲਿਆਉਣੀਆਂ ਗੁਰੂ ਕੇ ਲੰਗਰਾਂ ਦੇ ਵਿੱਚ ਲਿਆ ਕੇ ਲੱਕੜਾਂ ਸਿੱਟਣੀਆਂ। ਅੱਜ ਕੱਲ੍ਹ ਤੇ ਲੰਗਰ ਦਾ ਸਿਸਟਮ ਬਹੁਤ ਸੌਖਾ ਹੈ, ਪਹਿਲਾਂ ਚੱਕੀਆਂ ਪੀਣੀਆਂ ਪੈਂਦੀਆਂ ਸੀ, ਅੱਜ ਕੱਲ੍ਹ ਮਸ਼ੀਨਾਂ ਆ ਗਈਆਂ। ਪਹਿਲਾਂ ਪ੍ਰਸ਼ਾਦੇ ਬਣਾਉਣੇ ਪੈਂਦੇ ਸੀ, ਅੱਜ ਕੱਲ੍ਹ ਉਹਦੇ ਲਈ ਵੀ ਮਸ਼ੀਨਾਂ ਆ ਗਈਆਂ। ਪਹਿਲਾਂ ਲੱਕੜਾਂ ਬਾਲਣੀਆਂ ਪੈਂਦੀਆਂ ਸੀ, ਅੱਜ ਕੱਲ੍ਹ ਗੈਸ ਦੇ ਚੁੱਲ੍ਹੇ ਹੈ। ਸੇਵਾਵਾਂ ਬਹੁਤ ਘੱਟ ਨੇ ਅੱਜ ਦੇ ਸਮੇਂ 'ਚ, ਬਹੁਤੀ ਲੋੜ ਨਹੀਂ ਪੈਂਦੀ, ਸਾਰਾ ਕੁਝ ਮਸ਼ੀਨੀ ਹੋ ਚੱਲਿਆ। ਮਸ਼ੀਨੀ ਭਾਂਡੇ ਧੁੱਪ ਜਾਂਦੇ ਆ, ਮਸ਼ੀਨਾਂ ਹੀ ਰੋਟੀ ਪਕਾ ਦਿੰਦੀਆਂ, ਮਸ਼ੀਨਾਂ ਹੀ ਆਟਾ ਗੁੰਨ ਦਿੰਦੀਆਂ, ਮਸ਼ੀਨਾਂ ਹੀ ਪੇੜੇ ਕਰ ਦਿੰਦੀਆਂ, ਮਸ਼ੀਨਾਂ ਹੀ। ਪਹਿਲੇ ਸਮਿਆਂ ਦੇ ਵਿੱਚ ਹੱਥੀਂ ਸਾਰਾ ਕੁਝ ਕਰਨਾ ਪੈਂਦਾ ਹੁੰਦਾ ਸੀ। ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆਉਣੀਆਂ, ਇਹ ਵੀ ਬੜੀ ਵੱਡੀ ਸੇਵਾ ਮੰਨੀ ਜਾਂਦੀ ਸੀ। ਬਹੁਤ ਸੇਵਾ ਸੀ ਜੰਗਲ 'ਚੋਂ ਜਾਣਾ, ਲੱਕੜਾਂ ਕੱਟ ਕੇ ਲਿਆਉਣੀਆਂ, ਤੇ ਲੱਕੜਾਂ ਰੋਜ਼ ਕੱਟਣ ਵਾਸਤੇ ਜਾਇਆ ਕਰੇ। ਦੁਪਹਿਰੇ ਇਹਨੂੰ ਟਾਈਮ ਮਿਲਿਆ ਕਰੇ, ਦੁਪਹਿਰੇ ਗਰਮੀ ਦੇ ਮੌਸਮ ਦੇ ਵਿੱਚ ਦਰਖਤ ਦੇ ਥੱਲੇ ਇਹਨੇ ਏਦਾਂ ਚੌਂਕੜਾ ਲਾ ਕੇ ਭਾਈ ਪੁਰਾਣੇ ਨੇ ਬਹਿ ਜਾਣਾ, ਮਨ ਜੋੜ ਲੈਣਾ, ਮਨ ਸ਼ਾਂਤ ਹੋ ਜਾਣਾ। ਘੰਟਾ, ਦੋ ਦੋ ਘੰਟੇ, ਤਿੰਨ ਤਿੰਨ ਘੰਟੇ ਇੱਕ ਰਸ ਇੱਕ ਟੱਕ ਸਮਾਧੀ ਲਾ ਕੇ ਬੈਠੇ ਰਹਿਣਾ। ਆਪਣੇ ਮਨ ਨੂੰ ਕੰਟਰੋਲ ਕਰਨ ਵਾਸਤੇ ਸਰੀਰ ਨੂੰ ਵੀ ਟਿਕਾਉਣਾ ਪੈਂਦਾ, ਫਿਰ ਹੌਲੀ ਹੌਲੀ ਮਨ ਵੀ ਟਿਕਣ ਲੱਗ ਜਾਂਦਾ। ਮਨ ਦੀ ਭਟਕਣਾ ਵਾਸਤੇ, ਮਨ ਨੂੰ ਖਿਲਾਰਨ ਵਾਸਤੇ ਥੋੜ੍ਹਾ ਸਰੀਰ ਨੂੰ ਵੀ ਖਿਲਾਰਨਾ ਪੈਂਦਾ। ਚੌਂਕੜਾ ਲਾ ਕੇ ਬੈਠਣਾ, ਘੰਟਾ ਲੰਘ ਜਾਣਾ, ਦੋ ਘੰਟੇ ਲੰਘ ਜਾਣੇ, ਬੜਾ ਆਨੰਦ ਬਣਨਾ, ਬੈਠੇ ਰਹਿਣਾ, ਮਨ ਫਰੈਸ਼, ਮਾਈਂਡ ਫਰੈਸ਼ ਹੋ ਜਾਂਦਾ। ਜਿਵੇਂ ਸਰੀਰ ਦੀ ਐਕਸਰਸਾਈਜ਼ ਹੁੰਦੀ ਹੈ, ਜਿਹੜੇ ਬੰਦੇ ਵਾਕ ਕਰਕੇ ਆਉਂਦੇ ਆ, ਰੋਜ਼ ਜਿੰਮ ਕਰਦੇ ਆ, ਨਾ ਜਿੰਮ ਕਰਨ ਉਹ ਕਹਿਣਗੇ ਅੱਜ ਮੈਨੂੰ ਕੁਛ ਔਖਾ ਜਿਹਾ ਲੱਗਦਾ। ਜਿਹੜੇ ਬੰਦੇ ਰੋਜ਼ ਚੌਂਕੜਾ ਲਾ ਕੇ ਬਹਿਣਗੇ, ਜੇ ਨਾ ਬੈਠਣ, ਉਹਨਾਂ ਨੂੰ ਉੱਪਰਾ ਲੱਗਦਾ, ਉਹਨਾਂ ਨੂੰ ਲੱਗਦਾ ਵੀ ਅੱਜ ਕੁਝ ਕੀਤਾ ਹੀ ਨਹੀਂ, ਅੱਜ ਮੈਂ ਬੈਠਾ ਹੀ ਨਹੀਂ, ਅੱਜ ਮੈਂ ਅੱਧਾ ਘੰਟਾ ਘੰਟਾ ਲਾਉਣਾ ਸੀ। ਜਿਹੜੇ ਹੁਣ ਸੁਖਮਨੀ ਸਾਹਿਬ ਰੋਜ਼ ਪੜ੍ਹਦੇ ਆ, ਨਿਤਨੇਮ ਕਰਦੇ ਆ ਜਾਂ ਪਾਠ ਕਰਦੇ ਆ, ਨਾ ਕਰਨ ਉਹਨਾਂ ਨੂੰ ਬੜਾ ਔਖਾ ਲੱਗਦਾ ਵੀ ਅੱਜ ਮੈਂ ਕੀਤਾ ਹੀ ਨਹੀਂ। ਹੁਣ ਚਾਹੀਦਾ ਹੈ ਕਿ ਜਦੋਂ ਤੁਸੀਂ ਜਿਵੇਂ ਜਿੰਮ, ਸਰੀਰ ਵਾਸਤੇ ਤੁਸੀਂ ਜਿੰਮ ਕਰਦੇ ਆ, ਸਰੀਰ ਨੂੰ ਫਿੱਟ ਰੱਖਣ ਵਾਸਤੇ ਵਾਕ ਕਰਦੇ ਆ, ਜਿੰਮ ਕਰਦੇ ਆ, ਸਰੀਰ ਵਾਸਤੇ ਕੁਝ ਨਾ ਕੁਝ ਕਰਦੇ ਹੋ, ਮਨ ਵਾਸਤੇ ਵੀ ਥੋੜ੍ਹਾ ਚਿਰ ਬਹਿਣਾ ਚਾਹੀਦਾ। 10 ਮਿੰਟ ਬਹਿ ਜਾਓ, 15 ਮਿੰਟ ਬਹਿ ਜਾਓ, ਅੱਧਾ ਘੰਟਾ ਰੋਜ਼ ਫੋਨ ਫਾਨ ਪਰੇ ਛੱਡ ਕੇ ਚੌਂਕੜਾ ਲਾ ਕੇ ਬਹਿਣ ਲੱਗ ਜਾਓ, ਵੇਖੋ ਤੇ ਸਹੀ। 2 ਮਹੀਨਾ ਲਾ ਲਓ, 15 ਦਿਨ ਲਾਓ, ਫਰਕ ਪੈਣ ਲੱਗ, 15 ਦਿਨਾਂ ਬਾਅਦ ਰਿਜ਼ਲਟ ਆਉਣ ਲੱਗ ਜਾਣਗੇ। 1 ਮਹੀਨੇ ਕੁ ਬਾਅਦ ਹੋਰ ਟਿਕਣ ਲੱਗ ਜੂ ਮਨ, 2 ਮਹੀਨਿਆਂ ਬਾਅਦ ਹੋਰ ਟਿਕਣ ਲੱਗ ਜੂ, 6 ਮਹੀਨਿਆਂ ਬਾਅਦ ਹੋਰ ਟਿਕਣ ਲੱਗ ਜੂ, ਪਰ ਅੱਧਾ ਘੰਟਾ ਬਹਿਣਾ ਤੇ ਪਊ। ਚੌਂਕੜਾ ਲਾ ਕੇ ਬਸ ਏਦਾਂ ਬੈਠ, ਆਪਣੇ ਆਉਂਦੇ ਜਾਂਦੇ ਸਾਹਾਂ ਨੂੰ ਵੇਖ ਲਓ। ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਆ, ਵਾਹਿਗੁਰੂ ਵਾਹਿਗੁਰੂ ਕਰ ਲਓ, ਕੋਈ ਰਾਮ ਰਾਮ ਕਰਦਾ ਉਵੇਂ ਕਰ ਲਓ, ਪਰ ਥੋੜ੍ਹਾ ਚਿਰ ਬੈਠੋ ਤੇ ਸਹੀ। ਫੋਨ ਫਾਨ ਬਣੇ ਪਰੇ ਰੱਖੋ, ਇਕੱਲੇ ਹੋਵੋ, ਇਕੱਲੇ ਬੈਠੋ ਤੇ ਸਹੀ। ਆਪਣੀ ਬੈਕ ਨੂੰ ਸਿੱਧੀ ਰੱਖ ਕੇ ਚੌਂਕੜਾ ਲਾ ਕੇ ਬੈਠੋ, ਥੋੜ੍ਹਾ ਚਿਰ ਲਾਇਆ ਕਰੋ, ਅੱਧਾ ਘੰਟਾ ਬੈਠੋਗੇ ਹੌਲੀ ਹੌਲੀ ਮਨ ਟਿਕਣ ਲੱਗ ਜਾਂਦਾ। ਖਿਲਾਰੋਗੇ ਆਪਣੇ ਸਰੀਰ ਨੂੰ, ਖਿਲਾਰੋਗੇ ਹੌਲੀ ਹੌਲੀ ਮਨ ਖੜਕੂ, ਥੋੜ੍ਹਾ ਟਾਈਮ ਤੇ ਲੱਗੂ। ਮਨ ਕਾਲਾ ਪੈਂਦਾ ਸੀ, ਇਸ ਕਰਕੇ ਮੈਂ ਫੋਨ ਚੱਕ ਲਿਆ, ਮੈਂ ਕਿਹਾ ਜੀ ਜਿਹਾ ਨਹੀਂ ਲੱਗਦਾ ਫੋਨ ਚੱਕ ਲਓ, ਉਹ ਹੋਰ ਕਾਲਾ ਪੈਣ ਲੱਗ ਜਾਂਦਾ, ਉਹਦੇ ਨਾਲ ਹੋਰ ਭਟਕ ਜਾਂਦਾ ਮਨ। ਫੋਨ ਦੇ ਨਾਲ ਉਹਨੇ ਹੋਰ ਖਿਲਰਨਾ ਹੈ, ਉਹਨੇ ਜੁੜਨਾ ਨਹੀਂ, ਉਹਨੇ ਹੋਰ ਖਿਲਾਰਾ ਪੈਣਾ ਉਹਦੇ। ਤੁਸੀਂ ਕਿੰਨੇ ਬੰਦਿਆਂ ਨੂੰ ਵੇਖਾਂਗੇ, ਆਹ ਉਹਦੇ ਆਹ ਹੋ ਗਿਆ, ਉਹਦੇ ਮੁੰਡਾ ਹੋ ਗਿਆ, ਉਹਦੇ ਅਮਰੀਕਾ ਚੱਲਿਆ, ਉਹ ਕੈਨੇਡਾ ਚੱਲਿਆ, ਉਹਦੇ ਆਹ ਬਣ ਗਿਆ, ਉਹਨੇ ਟਰੈਕਟਰ ਲੈ ਆਉਂਦਾ, ਉਹਨੇ ਮੋਟਰਸਾਈਕਲ ਲੈ ਆਉਂਦਾ, ਉਹਨੇ ਗੱਡੀ ਲੈ ਆਉਂਦੀ, ਹੋਰ ਭਟਕ ਗਿਆ ਤੇ ਟਿਕਿਆ ਥੋੜ੍ਹਾ ਫੋਨਾਂ ਨਾਲ। ਫੋਨ ਦੇ ਵਿੱਚੋਂ ਜਾਂ ਤੇ ਬੰਦਾ ਬਹੁਤ ਚੰਗੀ ਜਾਣਕਾਰੀ ਲੈ ਰਿਹਾ ਹੋਵੇ, ਘੰਟਾ ਅੱਧਾ ਘੰਟਾ ਕੋਈ ਵਧੀਆ ਨੌਲੇਜ ਦੀ ਗੱਲ ਹੋਵੇ, ਫਿਰ ਤੇ ਫੋਨ ਠੀਕ ਹੈ। ਪਰ ਜੇ ਸਕਰੋਲਿੰਗ ਕਰੀ ਜਾਣੀ ਹੈ ਸਾਰਾ ਦਿਨ, ਰੀਲਾਂ ਹੀ ਵੇਖੀ ਜਾਓ, ਰੀਲਾਂ ਵੇਖੀ ਚਲੋ, ਚੱਲੇ ਇੰਸਟਾਗ੍ਰਾਮ ਦੇਖੀ ਚੱਲੋ, ਘੁੰਮਦਾ ਇੱਦਾਂ ਹੱਥ ਹਿਲਾਈ ਚੱਲੋ, ਉਹ ਤੇ ਨਿਰੀ ਬਿਮਾਰੀ ਸਰੀਰ ਦਿਮਾਗ ਵਾਸਤੇ, ਜਿਵੇਂ ਸਰੀਰ ਦਾ ਕੈਂਸਰ ਹੈ, ਜ਼ਹਿਰ ਹੈ ਇਹ, ਦਿਮਾਗ ਵਾਸਤੇ ਜ਼ਹਿਰ ਵੀ ਇਹ ਚੀਜ਼ਾਂ ਜਿਹੜੀਆਂ ਇੱਕ ਇੱਕ ਮਿੰਟ ਦੀਆਂ ਹੁੰਦੀਆਂ, ਅੱਧੇ ਅੱਧੇ ਮਿੰਟ ਦੀਆਂ ਹੁੰਦੀਆਂ, ਤੇ ਜ਼ਹਿਰ ਹੁੰਦੀ ਹੈ, ਇਹਨੂੰ ਆਦਤ ਪੈ ਜਾਂਦੀ ਹੈ ਮਨ ਨੂੰ, ਵੇਖ ਵੇਖ ਕੇ ਆਦਤ ਪੈ ਜਾਂਦੀ ਹੈ। ਉਹ ਜਦੋਂ ਨੋਰਮਲ ਹੁੰਦਾ ਹੈ, ਜਦੋਂ ਨੋਰਮਲ ਸੰਸਾਰ ਵਿੱਚ ਜਾਂਦਾ, ਉੱਥੇ ਫਿਰ ਮਨ ਨਹੀਂ ਲੱਗਦਾ, ਉੱਥੇ ਮਨ ਕਾਲਾ ਪੈ ਜਾਂਦਾ, ਉਹ ਫਿਰ ਫੋਨ ਭਾਲਦਾ। ਹਰ ਨਸ਼ਾ ਛਡਾਇਆ ਜਾ ਸਕਦਾ, ਫੋਨ ਵਾਲਾ ਨਸ਼ਾ ਛਡਾਉਣਾ ਸਭ ਤੋਂ ਔਖਾ ਹੋਏਗਾ, ਹੈ ਅੱਜ ਦੇ ਸਮੇਂ 'ਚ, ਅੱਜ ਦੇ ਸਮੇਂ 'ਚ ਸਭ ਤੋਂ ਔਖਾ ਹੈ। ਹੁਣ ਅਸੀਂ ਕਹਿੰਦੇ ਹਾਂ ਵੀ ਤੂੰ ਨਸ਼ਾ ਨਹੀਂ ਕਰਦਾ, ਨਸ਼ਾ ਨਹੀਂ ਛੱਡਦਾ, ਨਸ਼ਾ ਨਹੀਂ ਛੱਡਦਾ, ਅਗਲਾ ਕਹਿੰਦਾ ਲੈ ਅੱਜ ਛੱਡ ਦੂੰ ਤੂੰ ਫੋਨ ਛੱਡ ਦੇ, ਅਗਲਾ ਕਹਿ ਦੇ ਬੇਬੀ ਤੂੰ ਫੋਨ ਨਾ ਛੇੜੀ, ਮੈਂ ਨਹੀਂ ਨਸ਼ਾ ਕਰਦਾ, ਲੈ ਦੱਸ ਅੱਜ ਤੋਂ ਬਾਅਦ ਗੱਲ ਪੱਕੀ। ਸਾਡੇ 'ਚ ਬਹੁਤ ਬੰਦੇ ਕਹਿਣਗੇ ਨਹੀਂ ਤੂੰ ਖਾ ਹੀ ਲਿਆ ਕਰ, ਮੈਂ ਨਹੀਂ ਛੱਡ ਸਕਦਾ, ਤੂੰ ਖਾ ਹੀ ਲੈ, ਇਹ ਵੀ ਤਾਂ ਫਿਰ ਨਸ਼ਾ ਹੀ ਹੋਇਆ। ਉਹ ਭੁੱਕੀ ਬਿਨਾਂ ਨਹੀਂ ਬਚਦਾ, ਜਾਂ ਫੀਮ ਬਿਨਾਂ ਨਹੀਂ ਬਚਦਾ, ਜਾਂ ਚਿੱਟੇ ਬਿਨਾਂ ਨਹੀਂ ਬਚਦਾ, ਤੂੰ ਇਹਦੇ ਬਿਨਾਂ ਨਹੀਂ ਬਚਦਾ, ਹੈਗੀ ਤਾਂ ਗੱਲ ਸੇਮ ਹੀ, ਨਸ਼ਾ ਤੇ ਨਸ਼ਾ ਹੀ, ਡਿਪੈਂਡ ਤੇ ਹੋ ਗਿਆ ਨਾ ਤੂੰ, ਅਸੀਂ ਵੀ ਉਹਦੇ ਤੇ ਡਿਪੈਂਡ ਹੋ ਜਾਂਦੇ ਹਾਂ ਉਸ ਚੀਜ਼ ਦੇ ਉੱਤੇ। ਤਾਂ ਕਰਕੇ ਜਿੱਥੇ ਸਰੀਰ ਵਾਸਤੇ ਸਾਨੂੰ ਕੁਝ ਕਰਨਾ ਚਾਹੀਦਾ ਹੈ, ਆਪਣੀ ਮੈਂਟਲ ਹੈਲਥ ਵਾਸਤੇ ਵੀ ਕੁਝ ਕਰਨਾ ਚਾਹੀਦਾ ਹੈ, ਮਨ ਵਾਸਤੇ ਵੀ ਕਰਨਾ ਚਾਹੀਦਾ ਹੈ, ਆਪਣੇ ਮਨ ਨੂੰ ਟਿਕਾਉਣਾ ਚਾਹੀਦਾ, ਸਮਝਾਉਣਾ ਚਾਹੀਦਾ ਹੈ। ਭਾਈ ਪੁਰਾਣਾ ਅੱਖਾਂ ਬੰਦ ਕਰਕੇ ਦੁਪਹਿਰੇ ਨਾਲੇ ਕੰਮ ਕਰਿਆ ਕਰੇ, ਚੌਂਗੜਾ ਲਾ ਕੇ ਬਹਿ ਜਾ ਕਰੇ, ਹਰ ਵੇਲੇ ਜਦੋਂ ਹੁਣ ਤੁਸੀਂ ਅੱਧਾ ਘੰਟਾ ਮਨ ਟਿਕਾ ਲਿਆ ਫਿਰ ਟਿਕੇ ਰਹਿਣਾ, ਆਦਤ ਪੈ ਜਾਂਦੀ, ਫਿਰ ਕੰਮ ਕਾਰ ਕਰਦਿਆਂ ਹਰ ਵੇਲੇ ਮਨ ਟਿਕਿਆ ਰਹਿੰਦਾ, ਫਿਰ ਜਿਹੜੇ ਵੀ ਕਾਰੋਬਾਰ ਕਰਦੇ ਆ ਜੀ ਲਾ ਕੇ ਕਰੋਗੇ, ਖੇਤੀ ਕਰਾਂਗੇ ਤਾਂ ਵੀ ਮਨ ਲਾ ਕੇ, ਗੱਡੀ ਚਲਾਵਾਂਗੇ ਤਾਂ ਵੀ ਮਨ ਲਾ ਕੇ, ਜੋ ਕਰਾਂਗੇ ਮਨ ਲਾ ਕੇ ਕਰਾਂਗੇ। ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਹੈ ਤੇਰਿਆਂ ਪਿਆਰਿਆਂ, ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਤੇਰਿਆਂ ਪਿਆਰਿਆਂ, ਅੱਠੋ ਪੈਰ ਦੀ ਸਮਾਧੀ ਲੱਗੀ ਰਹਿੰਦੀ ਤੇਰਿਆਂ ਪਿਆਰਿਆਂ, ਹਰ ਵੇਲੇ। ਹੁਣ ਵੇਖੋ ਇੱਕ ਬੰਦਾ ਇੱਦਾਂ ਬੈਠਾ, ਉਹਦਾ ਮਨ ਲੱਗਿਆ, ਫਿਰ ਉਸ ਤੋਂ ਬਾਅਦ ਗੱਡੀ ਚਲਾਉਂਦਾ, ਕਹਿੰਦੇ ਹੁਣ ਵੀ ਮਨ 100% ਲੱਗਿਆ, ਘਰ ਦਾ ਕੰਮ ਕਰਦੇ ਆ ਹੁਣ ਵੀ 100% ਲੱਗਿਆ, ਘਰ ਵਾਲੀ ਨਾਲ ਬਹਿ ਕੇ ਗੱਲ ਕਰਦੇ ਆ ਤਾਂ ਵੀ 100% ਮਨ ਲੱਗਿਆ, ਜਦੋਂ ਖੇਤੀਬਾੜੀ ਕਰਦੇ ਹਾਂ ਤਾਂ ਵੀ ਮਨ ਲੱਗਿਆ, ਹਰ ਵੇਲੇ ਲੱਗਿਆ, ਜਿਹੜੇ ਜਿਹੜੇ ਕੰਮ ਕਰੀਏ ਮਨ ਨਾਲ ਕਰੀਏ, ਉਹਦੇ ਲਈ ਟ੍ਰੇਨਡ ਟ੍ਰੇਨਿੰਗ ਹੋਣੀ ਚਾਹੀਦੀ, ਟ੍ਰੇਨਡ ਹੋਵੇ ਮਨ ਪੂਰੀ ਤਰ੍ਹਾਂ ਨਾਲ, ਸਿੱਖ ਜਾਏ, ਟ੍ਰੇਨਡ ਹੋ ਜਾਏ, ਸਮਝ ਜਾਏ, ਤੇ ਉਹਦੇ ਵਾਸਤੇ ਜਦੋਂ ਅਸੀਂ ਬੈਠਦੇ ਹਾਂ ਅੱਧਾ ਘੰਟਾ ਘੰਟਾ ਟਿਕਦੇ ਹਾਂ, ਚੌਂਕੜਾ ਲਾ ਕੇ ਬੈਠਾਂਗੇ, ਮਨ ਲਾਵਾਂਗੇ ਤੇ ਲੱਗ ਜਾਏਗਾ, ਆਪਣੇ ਆਪ ਟਿਕਣ ਲੱਗ ਜਾਂਦਾ, ਸਮਝ ਜਾਂਦਾ, ਨਹੀਂ ਤੇ ਫਿਰ ਕਾਹਲੇ ਪਏ ਰਹਿਣਾ। ਹੁਣ ਸੁਣੋ ਭਾਈ, ਪੁਰਾਣਾ ਅੱਖਾਂ ਬੰਦ ਕਰਕੇ ਬਹਿ ਜਾ ਕਰੇ ਦੁਪਹਿਰ ਦੇ ਵੇਲੇ, ਲੱਕੜਾਂ ਕੱਟਿਆ ਕਰੇ ਤਾਂ ਵੀ ਮਨ ਲਾ ਕੇ, ਗੁਰੂ ਸਾਹਿਬ ਕੋਲ ਬੈਠਿਆ ਕਰੇ ਤਾਂ ਵੀ ਮਨ ਲਾ ਕੇ, ਕੀਰਤਨ ਸੁਣਿਆ ਕਰੇ ਤਾਂ ਵੀ ਮਨ ਲਾ ਕੇ, ਕੀਰਤਨ ਕਰਿਆ ਕਰੇ ਤਾਂ ਵੀ ਮਨ ਲਾ ਕੇ, ਲੱਕੜਾਂ ਕੱਟਦਾ ਕੱਟਦਾ ਦੁਪਹਿਰੇ ਚੌਂਕੜਾ ਮਾਰ ਕੇ ਬਹਿ ਜਾ ਕਰੇ। ਕਿਤੇ ਇੱਕ ਦਿਨ ਬੈਠਾ, ਇਹਦੇ ਕੋਲੋਂ ਦੀ ਇੱਕ ਬੰਦਾ ਲੰਘਦਾ, ਉਹਦੇ ਰੱਸਾ ਮੋਢੇ ਵਿੱਚ ਪਾਇਆ ਹੋਇਆ, ਹੱਥ ਵਿੱਚ ਇੱਕ ਟਾਕੂਆ ਫੜਿਆ ਹੋਇਆ, ਬੜੇ ਭੈੜੇ ਜਿਹੇ ਕੱਪੜੇ ਪਾਏ ਹੋਏ ਆ, ਡਰਾਵਣਾ ਜਾਂ ਡਾਕੂ ਲੱਗਦਾ, ਕੋਈ ਲੁਟੇਰਾ ਲੱਗਦਾ। ਇਹ ਕੋਲੋਂ ਦੀ ਲੰਘਣ ਲੱਗਿਆ, ਇਹ ਇੱਦਾਂ ਬੈਠਾ, ਇਹਦੀਆਂ ਅੱਖਾਂ ਖੁੱਲੀਆਂ ਜਦੋਂ ਉਹ ਕੋਲੋਂ ਦੀ ਲੰਘਿਆ, ਕੋਲੋਂ ਲੰਘ ਚੱਲਿਆ, ਇਹਨੇ ਪਿੱਛੋਂ ਆਵਾਜ਼ ਮਾਰੀ, ਜਾਣ ਵਾਲੇ ਆ, ਗੱਲ ਸੁਣੀ ਭਾਈ ਮਾੜੇ, ਉਹ ਰੁਕ ਗਿਆ। ਹਾਂ, ਬੁਲਾਇਆ ਮੈਨੂੰ, ਕਹਿੰਦੇ ਹਾਂ, ਗੱਲ ਸੁਣ, ਕੌਣ ਹੈ ਤੂੰ? ਕਹਿੰਦੇ ਮੈਂ ਕੌਣ ਹਾਂ? ਤੈ ਮੇਰੇ ਤੋਂ ਕੀ ਲੈਣਾ? ਉਹ ਤੂੰ ਆ ਇੱਕ ਮਿੰਟ ਇੱਥੇ ਮੇਰੇ ਕੋਲ ਬਹਿ, ਮੈਂ ਕਿਉਂ ਬੈਠਾ ਤੇਰੇ ਕੋਲ? ਭਾਈ ਪੁਰਾਣਾ ਜੀ ਬੜੇ ਸ਼ਾਂਤ ਨੇ, ਬੜੇ ਮਨ ਨਾਲ ਉਹਨੂੰ ਬੁਲਾ ਰਹੇ, ਮਨ ਨਾਲ ਬੁਲਾ ਰਹੇ ਨੇ, ਮਨ ਨਾਲ। ਕਿਸੇ ਨੂੰ ਉੱਤੋਂ ਉੱਤੋਂ ਬੁਲਾਉਣਾ ਹੁੰਦਾ, ਮਨ ਨਾਲ ਬੁਲਾਉਣਾ ਵੀ ਵੱਖਰਾ ਹੈ। ਫੀਲ ਨਾਲ ਬੁਲਾਉਣਾ, ਇੱਕ ਫੀਲ ਕਰਕੇ, ਮਹਿਸੂਸ ਕਰਕੇ, ਪਿਆਰ ਨਾਲ ਬੁਲਾਉਣਾ। ਇੱਕ ਹੁੰਦਾ ਬੱਧਾ ਚੱਟੀ ਭਰਨੀ, ਇੱਕ ਟਾਈਮ ਜਿਹਾ ਪਾਸ ਕਰਨਾ, ਇੱਕ ਹੁੰਦਾ ਮਨ ਨਾਲ, ਪੂਰੇ ਮਨ ਨਾਲ। ਜਿਵੇਂ ਮਾਂ ਆਪਣੇ ਪੁੱਤ ਨੂੰ ਵੇਖਦੀ ਹੈ, ਅੱਖਾਂ ਭਰ ਕੇ ਵੇਖਦੀ ਹੈ, ਪਿਆਰ ਨਾਲ ਵੇਖਦੀ ਹੈ, ਭਾਈ ਪੁਰਾਣੇ ਨੇ ਉਹਦੇ ਵੱਲ ਪਿਆਰ ਨਾਲ ਵੇਖਿਆ। ਕਹਿੰਦੇ ਆ ਜਾ ਇੱਕ ਮਿੰਟ ਬਹਿ ਮੇਰੇ ਕੋਲ, ਗੱਲ ਤੇ ਸੁਣ, ਇੱਥੇ ਬੈਠ। ਉਹ ਕਾਲਾ ਤੇ ਪੈ ਰਿਹਾ ਸੀ, ਪਰ ਹੌਲੀ ਹੌਲੀ ਕਹਿੰਦਾ ਬਹਿ ਗਿਆ, ਚਲੋ, ਕਹਿੰਦਾ ਐ ਆ ਗਿਆ। ਕਹਿੰਦੇ ਹਾਂ ਦੱਸ, ਕੀ ਕੰਮ ਹੈ ਤੈਨੂੰ ਮੇਰੇ ਨਾਲ? ਭਾਈ ਪੁਰਾਣਾ ਜੀ ਕਹਿੰਦੇ ਕੌਣ ਹੈ ਤੂੰ? ਤੈਂ ਕੀ ਲੈਣਾ? ਨਹੀਂ ਦੱਸੋ, ਦੱਸ ਤੇ ਸਹੀ, ਨਾਂ ਕੀ ਹੈ ਤੇਰਾ? ਕਹਿੰਦੇ ਲੱਖੂ, ਲੱਖੂ ਮੇਰਾ ਨਾਂ। ਕੰਮ ਕੀ ਕਰਦਾ ਹੈ? ਕਹਿੰਦਾ ਜੇ ਅੱਖਾਂ ਜੀਆਂ ਬੰਦ ਕਰਕੇ ਸਮਾਧੀ ਜੀ ਲਾ ਕੇ ਨਾ ਬੈਠਾ ਹੁੰਦਾ, ਹੁਣ ਨੂੰ ਤਾਂ ਤੈਨੂੰ ਦੱਸ ਦਿੰਦਾ ਵੀ ਮੈਂ ਕੰਮ ਕੀ ਕਰਦਾ। ਹੱਥ 'ਚ ਟਾਕੂਆ, ਰੱਸਾ ਮੇਰੇ ਕੋਲ ਹੈ, ਮੈਂ ਤੇ ਅੱਜ ਤੱਕ ਬੰਦਾ ਹੀ ਨਹੀਂ ਛੱਡਿਆ ਕੋਈ, ਮੈਂ ਤੇ ਬੜਾ ਵੱਖਰਾ ਬੰਦਾ, ਮੈਨੂੰ ਤੇ ਇਲਾਕਾ ਜਾਣਦਾ ਸਾਰਾ ਮੇਰੇ ਨਾਮ ਤੋਂ ਡਰਦੇ ਹੈ, ਮੈਂ ਤੇ ਧਾੜਵੀ ਹਾਂ ਬੜਾ ਤਕੜਾ, ਮੈਂ ਨਹੀਂ ਇਲਾਕੇ 'ਚੋਂ ਲੰਘਣ ਦਿੱਤਾ ਕੋਈ ਬੰਦਾ, ਇੱਥੇ ਕਤਲ ਹੀ ਬਹੁਤ ਕੀਤੇ ਨੇ ਮੈਂ ਤੇ, ਬੰਦੇ ਹੀ ਬੜੇ ਮਾਰੇ ਨੇ। ਭਾਈ ਪੁਰਾਣਾ ਜੀ ਕਹਿੰਦੇ ਅੱਛਾ, ਬੜੇ ਬੰਦੇ ਮਾਰੇ ਨੇ, ਲੱਖੂ ਨਾਂ, ਕੰਮ ਵੀ ਦੱਸਤਾ, ਨਾਮ ਵੀ ਦੱਸਤਾ। ਭਾਈ ਪੁਰਾਣਾ ਜੀ ਕੋਲ ਪਾਣੀ ਪੂਣੀ ਪਿਆ, ਪਾਣੀ ਦਿੱਤਾ, ਬਹਿ ਜਾਓ, ਬਹਿ ਗੱਲਾਂ ਕਰਦੇ, ਬੜੇ ਟਕਾ ਨਾਲ, ਬੜੀ ਫੀਲ ਨਾਲ, ਅਹਿਸਾਸ ਹੁੰਦਾ ਨਾ, ਇੱਕ ਹੁੰਦਾ ਤੁਹਾਡਾ ਪ੍ਰਭਾਵ ਪੈਂਦਾ, ਤੁਸੀਂ ਇੱਕ ਅਹਿਸਾਸ ਹੁੰਦਾ ਉਹਦਾ ਵੀ ਪ੍ਰਭਾਵ ਪੈਂਦਾ, ਇੱਕ ਫੀਲ ਹੁੰਦੀ ਹੈ, ਹਰ ਬੰਦੇ ਦੀ ਇੱਕ ਫੀਲ ਹੁੰਦੀ ਹੈ। ਕਿਸੇ ਨੂੰ ਤੁਸੀਂ ਮਿਲਦੇ ਹੋ, ਹੱਥ ਮਿਲਾਉਂਦੇ ਹੋ, ਇੱਕ ਹੱਥ ਮਿਲਾਉਣਾ ਹੁੰਦਾ, ਬਸ ਮਿਲਾਪਤਾ, ਇੱਕ ਹੱਥ ਫੀਲ ਕਰਕੇ ਮਿਲਾਉਣਾ ਹੁੰਦਾ, ਉਹਦਾ ਫਰਕ ਹੁੰਦਾ, ਉਹ ਟੱਚ ਦੇ ਵਿੱਚ ਫਰਕ ਹੁੰਦਾ ਜਿਹਦੇ 'ਚ ਫੀਲ ਹੋਵੇ। ਹੱਥ ਮਿਲਾਉਣ ਵਿੱਚ ਪਤਾ ਲੱਗ ਜੂ ਤੁਹਾਨੂੰ ਬੰਦਾ ਫੀਲ ਨਾਲ ਮਿਲਿਆ ਕਿ ਐਵੇਂ ਮਿਲਿਆ। ਗਲਵੱਕੜੀ ਪਾ ਕੇ ਮਿਲੋਗੇ, ਕੋਈ ਗਲਵੱਕੜੀ ਐਂ ਬਸ ਨਵੇੜਾ ਕਰਦਾ, ਇੱਕ ਭਰਾਵਾਂ ਵਾਂਗੂ, ਇੱਕ ਐਂ ਦੋਸਤਾਂ ਵਾਂਗੂ, ਦਿਲੋਂ ਜੱਫੀ ਪਾ ਲੂ ਗਲਵੱਕੜੀ ਪਾ, ਉਹਦੀ ਫੀਲ ਹੁੰਦੀ ਹੈ, ਗਲਵੱਕੜੀ ਦੀ ਫੀਲ ਹੈ, ਗੱਲਬਾਤ ਦੇ ਵਿੱਚ ਇੱਕ ਫੀਲ ਹੁੰਦੀ ਹੈ, ਹਰ ਬੰਦਾ ਮਹਿਸੂਸ ਕਰ ਜਾਂਦਾ। ਸਾਡੇ ਘਰਾਂ ਦੇ ਵਿੱਚ ਡੌਗ ਰੱਖੇ ਹੁੰਦੇ ਆ, ਕੁੱਤੇ ਰੱਖੇ ਹੁੰਦੇ ਆ, ਉਹ ਫੀਲ ਕਰ ਲੈਂਦੇ ਆ ਸਾਡੇ ਕੋਲ। ਮੈਂ ਆਪਣੇ ਕੋਲ ਉੱਥੇ, ਸਾਡੇ ਕੋਲ ਦੋ ਤਿੰਨ ਹੈ ਨਿੱਕੇ ਨਿੱਕੇ, ਹੁਣ ਮੈਂ ਕਦੇ ਖਾਣਾ ਨਹੀਂ ਪਾਇਆ, ਮੇਰੇ ਕੋਲ ਟਾਈਮ ਨਹੀਂ ਹੁੰਦਾ, ਰੋਟੀ ਉਹਨਾਂ ਨੂੰ ਖਾਣਾ ਕਹਿ ਲਓ, ਜੋ ਵੀ ਉਹਨਾਂ ਦੀ ਫੀਡ ਹੈ, ਤਿੰਨ ਟਾਈਮ ਉਹਨਾਂ ਨੂੰ ਹੋਰ ਬੰਦੇ ਪਾਉਂਦੇ ਆ, ਪਰ ਜਿਹੜਾ ਬੰਦਾ ਪਾਉਂਦਾ ਹੈ ਉਹ ਖਾਣਾ ਪਾਉਂਦਾ ਤਿੰਨ ਟਾਈਮ, ਤੇ ਕਹਿੰਦੇ ਕੁੱਤਾ ਉਹਦਾ ਹੀ ਹੁੰਦਾ ਜਿਹੜਾ ਉਹਨੂੰ ਖਾਣ ਨੂੰ ਦਿੰਦਾ। ਪਰ ਐਸਾ ਹੈ ਨਹੀਂ, ਕੁੱਤੇ ਨੂੰ ਪਿਆਰ ਜ਼ਿਆਦਾ ਚਾਹੀਦਾ ਖਾਣ ਤੋਂ, ਉਹ ਉਹਦੇ ਨਾਲ ਪਿਆਰ ਕਰਦਾ ਜਿਹੜਾ ਉਹਨੂੰ ਪਿਆਰ ਕਰਦਾ, ਜਿਹੜਾ ਉਹਦੇ ਨਾਲ ਖੇਡਦਾ ਫੀਲ ਕਰਦਾ। ਤੇ ਮੈਂ ਹੈਰਾਨ ਹੋ ਜਾਂਦਾ ਹੁੰਦਾ ਵੀ ਮੈਂ ਕਦੇ ਖਾਣਾ ਨਹੀਂ ਪਾਉਂਦਾ, ਪਰ ਜਿਹੜੇ ਬੰਦੇ ਖਾਣਾ ਪਾਉਂਦੇ ਨੇ ਜਦੋਂ ਮੈਂ ਹੋਵਾਂ ਉਹਨਾਂ ਦੇ ਨੇੜੇ ਨਹੀਂ ਜਾਂਦੇ, ਉਹ ਮੇਰੇ ਨੇੜੇ ਫਿਰ, ਕਿਉਂਕਿ ਫੀਲ ਦਾ ਉਹਨਾਂ ਨੂੰ ਪਤਾ ਵੀ ਮਹਿਸੂਸ ਕੀ ਹੁੰਦਾ ਜਦੋਂ ਉਹਨਾਂ ਨੂੰ ਟੱਚ ਕਰਦੇ ਹਾਂ ਅਸੀਂ, ਕੁੱਤਾ ਫੀਲ ਕਰ ਜਾਂਦਾ। ਉਹਦੇ ਹੱਥ ਲਾਉਣਾ ਤੁਸੀਂ, ਉਹਦੀ ਚਮੜੀ, ਉਹਨੂੰ ਸੈਂਸ ਹੈ ਇੰਨੀ, ਇਹ ਹੁਣ ਗੁੱਸੇ ਨਾਲ ਆਵਾਜ਼ ਮਾਰਦਾ ਕਿ ਪਿਆਰ ਨਾਲ ਆਵਾਜ਼ ਮਾਰਦਾ, ਉਹ ਫੀਲ ਕਰ ਜਾਂਦਾ ਤੇ ਬੰਦਾ ਵੀ ਫੀਲ। ਜੇ ਤੁਸੀਂ ਹਾਜ਼ਰ ਹੋ ਕੇ ਬੈਠੇ ਹੋਵੋਗੇ ਫਿਰ ਤੇ ਫੀਲ ਕਰੋਗੇ, ਜੇ ਤੁਸੀਂ ਆਪ ਹੀ ਦਿਮਾਗ ਕਿਤੇ ਘੁੰਮਿਆ ਪਿਆ। ਹੁਣ ਤੂੰ ਕਿਸੇ ਦਾ ਹੱਥ ਫੀਲ ਕਰਨਾ ਵੀ ਇਹਨੇ ਹੱਥ ਮੈਨੂੰ ਵਧੀਆ ਪਿਆਰ ਨਾਲ ਮਿਲਾਇਆ ਕਿ ਐਵੇਂ ਮਿਲਾਇਆ, ਪਹਿਲਾਂ ਤੈਨੂੰ ਹਾਜ਼ਰ ਹੋਣਾ ਪਊ ਨਾ, ਤਾਂ ਹੀ ਉਹਦੀ ਫੀਲ ਕਰੇਗਾ। ਜੇ ਤੂੰ ਆਪ ਹੀ ਭਟਕਦਾ ਫਿਰ ਤਾਂ ਤੂੰ ਦੂਜੇ ਦੀ ਫੀਲ ਕੀ ਕਰਨਾ, ਪਹਿਲਾਂ ਆਪ ਹਾਜ਼ਰ ਹੋ ਫਿਰ ਤੈਨੂੰ ਪਤਾ ਲੱਗੂ ਵੀ ਇਹ ਹਾਜ਼ਰ ਹੋ ਕੇ ਮਿਲਿਆ ਕਿ ਐਵੇਂ ਹੀ ਮਿਲਿਆ, ਇਹ ਦਿਲੋਂ ਮਿਲਿਆ ਕਿ ਉੱਤੋਂ ਉੱਤੋਂ ਮਿਲਿਆ, ਇਹਨੇ ਮੈਨੂੰ ਹੱਥ ਗਲਵ ਹੱਥ ਮਿਲਾਇਆ, ਇਹਨੇ ਮੈਨੂੰ ਪਿਆਰ ਨਾਲ ਹੱਥ ਮਿਲਾਇਆ ਕਿ ਫਾਹਾ ਵੱਢਿਆ, ਨਬੇੜਾ ਹੀ ਕੀਤਾ ਕਿ ਅੰਦਰੋਂ ਮਿਲਿਆ। ਪਰ ਇਹ ਤਾਂ ਫੀਲ ਕਰੋਗੇ ਜੇ ਖੁਦ ਫੀਲ ਕਰੋ। ਆਪਣਾ ਮਨ ਕਿਤੇ ਭਟਕਦਾ ਫਿਰਦਾ, ਸਾਨੂੰ ਕਿਸੇ ਦੀ ਗਲਵੱਕੜੀ ਦਾ ਕੀ ਪਤਾ, ਜਿਹੋ ਜਿਹਾ ਉਹ ਉਹੋ ਜਿਹਾ ਮੈਂ, ਉਹਨੇ ਵੀ ਫਾਰਮੈਲਿਟੀ ਕੀਤੀ ਮੈਂ ਵੀ ਫਾਰਮੈਲਿਟੀ ਕੀਤੀ, ਉਹਨੇ ਹੱਥ ਮਿਲਾਇਆ ਫਾਰਮੈਲਿਟੀ ਵਾਲਾ ਅਸੀਂ ਵੀ ਫਾਰਮੈਲਿਟੀ ਵਾਲਾ ਹੱਥ ਮਿਲਾਤਾ। ਜ਼ਿਆਦਾਤਰ ਤਾਂ ਹੋਈ ਫਾਰਮੈਲਿਟੀਆਂ ਰਹੀਆਂ, ਦਿਲੋਂ ਤਾਂ ਕੋਈ ਵੀ ਨਹੀਂ ਮਿਲਦਾ, ਨਾ ਕੋਈ ਦਿਲੋਂ ਹੱਥ ਮਿਲਾਵੇ, ਨਾ ਕੋਈ ਦਿਲੋਂ ਜੱਫੀ ਪਾਵੇ, ਨਾ ਕੋਈ ਦਿਲੋਂ ਗੱਲ ਕਰੇ, ਹਰ ਕੋਈ ਬੰਦਾ ਫਾਰਮੈਲਿਟੀ ਕਰਦਾ। ਉਹ ਚੱਲ ਜਾ ਆਈਏ, ਮਾਫ ਕਰਨ ਹੁਣ ਇੱਥੇ ਵੀ ਆਏ ਹਾਂ ਕਈ, ਤੇ ਚੱਲ ਜਾ ਆਈਏ, ਕਿਹਾ ਸੀ ਆ ਜੀ, ਚੱਲ ਮੱਥਾ ਟੇਕ ਆਵਾਂਗੇ, ਰੋਟੀ ਖਾ ਆਵਾਂਗੇ, ਬਸ ਇੱਕ ਇੱਕ ਫਾਰਮੈਲਿਟੀ, ਚੱਲ ਮੂੰਹ ਵਿਖਾ ਆਈਏ, ਜਾ ਐਂ ਮੂੰਹ ਵਿਖਾਓ, ਜਾਓ ਵੀ ਲਓ ਜੀ ਮੇਰਾ ਮੂੰਹ ਵੇਖ ਲਓ, ਬਸ ਮੈਂ ਆਇਆ ਸੀ, ਹੋ ਗਈ ਗੱਲ, ਮੈਂ ਆਇਆ ਸੀ, ਫਾਰਮੈਲਿਟੀ ਹੈ ਸਾਰੀ। ਤੇ ਅੱਗੇ ਵਾਲੇ ਕਿਹੜਾ ਹਾਰ ਲੈ ਕੇ ਖੜੇ ਹੋਣਗੇ, ਉਹ ਕਹਿਣਗੇ ਬਸ ਦੇਖ ਲਿਆ ਤੇਰਾ ਮੂੰਹ, ਚੱਲ ਉਹ ਵੀ ਇਹ ਜੀ ਇੱਕ ਦੂਜੇ ਦੇ ਐਂ ਆ ਆਪਾਂ ਫਾਰਮੈਲਿਟੀ। ਹੁਣ ਜਦੋਂ ਫਾਰਮੈਲਿਟੀ ਹੁੰਦੀ ਹੈ ਫਿਰ ਤ੍ਰਿਪਤੀ ਸਵਾਹ ਹੋਵੇ, ਸੁਣੋ, ਤ੍ਰਿਪਤ ਹੁੰਦਾ ਬੰਦਾ ਜਦੋਂ ਜਦੋਂ ਰੂਹ ਰੱਜਦੀ ਹੈ। ਇੱਕ ਹੁੰਦਾ ਭੁੱਖ ਮਰਦੀ ਹੈ, ਇੱਕ ਹੁੰਦਾ ਰੂਹ ਰੱਜਦੀ ਹੈ। ਰੂਹ ਨਹੀਂ ਨਾ ਰੱਜਦੀ ਜਿੰਨਾ ਚਿਰ, ਉਹਨਾਂ ਚਿਰ ਸਵਾਦ ਨਹੀਂ ਆਉਂਦਾ, ਤਾਂ ਹੀ ਤਾਂ ਤੁਸੀਂ ਰੂਹ ਰੱਜਣ ਵਾਲਿਆਂ ਨੂੰ ਵੇਟ ਕਰਦੇ ਰਹਿੰਦੇ ਹੋ, ਤੁਹਾਨੂੰ ਹਜ਼ਾਰਾਂ ਬੰਦਾ ਦਿਨ 'ਚ ਮਿਲਦਾ, ਪਰ ਜਿਹੜਾ ਰੂਹ ਰੱਜਣ ਵਾਲਾ ਮਿਲੇ ਉਹਨੂੰ ਵੇਟ ਕਰਦਾ, ਮੇਰਾ ਦੋਸਤ ਹੈ ਫਲਾਣਾ ਕਦੇ ਮਿਲੇ ਉਦੋਂ ਤੇਰੀ ਰੂਹ ਰੱਜਦੀ, ਉਦਾਂ ਤੈਨੂੰ ਦਿਨ 'ਚ ਲੱਖਾਂ ਬੰਦਾ ਮਿਲਦਾ, ਹਜ਼ਾਰਾਂ ਮਿਲਦਾ, ਰੂਹ ਰੱਜ ਹੈ ਨਾ ਜਿਹੜਾ, ਇਹ ਉੱਥੇ ਹੁੰਦਾ ਜਦੋਂ ਮਨ ਹਾਜ਼ਰ ਹੋਵੇ। ਮਨ ਹਾਜ਼ਰ ਨਹੀਂ ਹੁੰਦਾ, ਕਿਸੇ ਦੋਸਤ ਨਾਲ ਤੇਰਾ ਪਿਆਰ ਹੈ, ਮਿਲਿਆ ਤੂੰ 10 ਸਾਲਾਂ ਬਾਅਦ, ਉਦੋਂ ਤੇਰਾ ਮਨ ਪੂਰਾ ਹਾਜ਼ਰ ਹੋ ਜਾਂਦਾ ਵੀ ਪੁਰਾਣਾ ਬੰਦਾ ਉਹ ਇੰਨੇ ਸਾਲਾਂ ਬਾਅਦ ਮਿਲਿਆ, ਉਦੋਂ 100% ਤੂੰ ਹਾਜ਼ਰ ਹੁੰਦਾ, 100% ਉਹ ਹਾਜ਼ਰ ਹੁੰਦਾ, ਫਿਰ ਜੱਫੀ ਪਾ ਲੈਂਦੇ ਹੋ, ਫਿਰ ਤੁਹਾਨੂੰ ਭੁੱਲਦੀ ਨਹੀਂ। ਉਹ ਮਨ ਹਾਜ਼ਰ ਨੇ ਦੋਵਾਂ, ਫਾਰਮੈਲਿਟੀ ਤੇ ਜਿਹੜੀ ਦੁਨੀਆਂ ਵਿੱਚ ਅਸੀਂ ਫਿਰਦੇ ਹਾਂ ਫਾਰਮੈਲਿਟੀਆਂ ਕਰਦੇ ਹਾਂ। ਪਰ ਯਾਦ ਰੱਖਣਾ, ਆਪਣੇ ਆਪ ਨੂੰ 100% ਹਾਜ਼ਰ ਰੱਖਿਆ ਕਰੋ, ਅਗਲਾ ਗੈਰ ਹਾਜ਼ਰ ਵੀ ਹੋਵੇ ਅਸੀਂ ਤੇ ਆਪਣਾ ਆਨੰਦ ਲਵਾਂਗੇ ਨਾ, ਸਾਨੂੰ ਤੇ ਆਪਣੇ ਆਪ 'ਚ ਸਵਾਦ ਆਊ। ਆਪਣੇ ਆਪ ਨੂੰ ਪ੍ਰੈਜੈਂਟ ਰੱਖੋ, ਫੀਲ ਵਿੱਚ ਰੱਖੋ, ਹਾਜ਼ਰ ਰੱਖੋ, ਫਿਰ ਆਨੰਦ ਬਣਿਆ ਰਹਿੰਦਾ, ਮਨ ਆਪਣੇ ਆਪ 'ਚ ਸਰੂਰ ਵਿੱਚ ਰਹਿੰਦਾ। ਹੁਣ ਸਾਰਾ ਕੁਝ ਫਾਰਮੈਲਿਟੀ, ਆਰਟੀਫਿਸ਼ਲ, ਨਕਲੀ ਨਕਲੀ, ਫੇਕ ਫੇਕ, ਮਿਲਣਾ ਫੇਕ ਫੇਕ, ਹੱਥ ਮਿਲਾਉਣਾ ਫੇਕ, ਕੁਛ ਵਿੱਚ। ਇਸੇ ਕਰਕੇ ਲੱਖਾਂ ਨੂੰ ਮਿਲ ਕੇ ਵੀ ਰੂਹ ਨਹੀਂ ਰੱਜਦੀ, ਕਈ ਵਾਰੀ ਇੱਕ ਮਿਲੇ ਤੇ ਲੱਖਾਂ ਨਾ ਮਿਲਣ, ਕੋਈ ਲੋੜ ਨਹੀਂ ਲੱਖਾਂ ਦੀ, ਇੱਕੋ ਹੀ ਬਹੁਤ, ਉੱਥੇ ਮਨ ਮਿਲੇ ਦੀ ਗੱਲ। ਤਾਂ ਕਰਕੇ ਜਦੋਂ ਨਾ ਭਾਈ ਪੁਰਾਣਾ ਜੀ ਐਂ ਬੜੀ ਰੂਹ ਨਾਲ ਬੈਠੇ, ਕੰਮ ਕੀ ਕਰਦਾ ਹੈ, ਕਹਿੰਦਾ ਮੈਂ ਤੇ ਡਾਕੇ ਮਾਰਦਾ, ਮੈਂ ਤੇ ਬੰਦੇ ਬੜੇ ਮਾਰੇ ਨੇ। ਕਹਿੰਦੇ ਕਿਉਂ ਮਾਰਦਾ, ਕਹਿੰਦਾ ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ। ਕਹਿੰਦੇ ਨੀਂਦ ਆ ਜਾਂਦੀ ਹੈ, ਕਹਿੰਦੇ ਔਖਾ ਤੇ ਮੈਂ ਹੁੰਦਾ, ਕਈਆਂ ਦੀਆਂ ਤੈਨੂੰ ਚੀਕਾਂ ਨਹੀਂ ਸੁਣਦੀਆਂ ਜਦੋਂ ਤੂੰ ਮਾਰਦਾ ਬੰਦਿਆਂ ਨੂੰ ਕਤਲ ਕਰਦਾ, ਤੈਨੂੰ ਚੀਕਾਂ ਨਹੀਂ ਸੁਣਦੀ, ਤੈਨੂੰ ਰੌਲਾ ਨਹੀਂ ਸੁਣਦਾ। ਅਗਲੇ ਤਰਲੇ ਲੈਂਦੇ ਆ, ਆਪਣੀ ਜਾਨ ਦੀ ਦੁਹਾਈ ਪਾਉਂਦੇ ਆ, ਛੱਡਦੇ 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 ਕਹਿੰਦੇ ਆ ਤੈਨੂੰ ਤਰਸ ਨਹੀਂ ਆਉਂਦਾ, ਤੇਰੇ ਬੱਚੇ ਤੇਰੇ ਹਿਸਾਬ ਕਿਤਾਬ ਕਰਨਗੇ, ਤੇਰਾ ਜਿਹੜਾ ਅੰਦਰ ਤੇਰੇ ਲੇਖਾ ਚੱਲਦਾ ਅੰਦਰ ਦੁਖੀ ਰਹਿੰਦਾ ਹੈ, ਨਿਆਣੇ ਆਉਣਗੇ ਨੇੜੇ ਬਹੁ ਪਰਪੰਚ ਕਰ ਪਰ ਧਨ ਲਿਆਵੇ ਸੁਤਦਾਰਾ ਪਹਿਆਨ ਲੁਟਾਵੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪਹਿਲੀ ਔਖੀ ਤੇ ਤੇਰੀ ਜਿੰਦ ਹੋਊ ਛਿੰਨ ਛਿੰਨ ਤਨ ਛੀਜੈ ਜਰਾ ਜਣਾਵੇ ਤਬ ਤੇਰੀ ਓ ਕੋਈ ਪਾਨੀ ਉਹਨਾਂ ਪਾਵੇ ਕਹਿਤ ਕਬੀਰ ਕੋਈ ਨਹੀਂ ਤੇਰਾ ਹਿਰਦੈ ਰਾਮ ਕੀ ਨਾ ਜਪ ਹੈ ਸਵੇਰਾ। ਭਾਈ ਪੁਰਾਣਾ ਜੀ ਇੱਦਾਂ ਗੱਲ ਤੋਰ ਕੇ ਬਹਿ ਗਏ, ਕਦੇ ਕੋਈ ਪੰਗਤੀ ਕਦੇ ਕੋਈ ਗੁਰਬਾਣੀ ਦੀ ਪੰਗਤੀ। ਮਾਤ ਪਿਤਾ ਬੰਤਾ ਅਰ ਬੰਦ ਇਸ਼ਟ ਬੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਜਹ ਮਾਤ ਪਿਤਾ ਸੁਖਮੀਤ ਨਾ ਭਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਬੜੇ ਮਤਲਬ ਇੰਨੀਆਂ ਪੰਗਤੀਆਂ ਇੰਨੀਆਂ ਐਗਜੈਂਪਲ ਭਾਈ ਸਭ ਦੇਈ ਗਏ। ਉਹ ਅੱਗੇ ਬੈਠਾ ਰਿਹਾ, ਉਹ ਸੁਣਨ ਲੱਗ ਪਿਆ, ਸੁਣਾਇਆ ਉਹਨੂੰ ਹੀ ਜਾ ਸਕਦਾ ਜਿਹੜਾ ਸੁਣਨਾ ਚਾਹੇ, ਬਦਲਿਆ ਉਹਨੂੰ ਜਾ ਸਕਦਾ ਜਿਹੜਾ ਬਦਲਣਾ ਚਾਹੇ। ਉਹ ਸੁਣਨ ਲੱਗ ਪਿਆ, ਭਾਈ ਸਾਹਿਬ ਖੁਸ਼ੀ ਨਾਲ ਹੋਰ ਸੁਣਾਈ ਗਏ। ਉਹ ਸੁਣਦਿਆਂ 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 ਉਹਦੇ ਹੱਥ 'ਚ ਟਾਕੂਆ ਫੜਿਆ ਸੀ, ਹੌਲੀ 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 ਉਹ ਥੱਲੇ ਸਿੱਟਤਾ, ਥੱਲੇ ਸਿੱਟਤਾ, ਹੌਲੀ ਹੌਲੀ ਹੱਥ 'ਚ ਜੋੜ ਲਏ, ਐਂ ਬਹਿ ਗਿਆ, ਸਰੋਤਾ ਬਣ ਕੇ ਬਹਿ ਗਿਆ, ਜਿਵੇਂ ਬੜਾ ਚੰਗਾ ਸਰੋਤਾ ਹੋਵੇ। ਸੁਣੀ ਗਿਆ, ਸੁਣੀ ਗਿਆ, ਸੁਣੀ ਗਿਆ। ਭਾਈ ਪੁਰਾਣਾ ਜੀ ਨੂੰ ਕਹਿੰਦਾ ਲੱਗਦੇ ਤੇ ਤੁਸੀਂ ਮੇਰੇ ਕੁਛ ਨਹੀਂ, ਪਰ ਗੱਲਾਂ ਤੁਹਾਡੀਆਂ ਬਹੁਤ ਪਿਆਰੀਆਂ ਲੱਗਦੀਆਂ, ਬੜੀਆਂ ਪਿਆਰੀਆਂ ਲੱਗਦੀਆਂ ਗੱਲਾਂ। ਭਾਈ ਪੁਰਾਣਾ ਜੀ ਨੇ ਆਪਣਾ ਰਾਹ ਨਹੀਂ ਛੱਡਿਆ, ਕਰੀ ਗਏ ਗੱਲ। ਅਖੀਰ ਨੂੰ ਕਹਿੰਦਾ ਭਾਈ ਪੁਰਾਣਿਆ ਗੁਰੂ ਦੇ ਸਿੱਖਾ ਮੈਨੂੰ ਆਪਣੇ ਚਰਨਾਂ ਨਾਲ ਜੋੜ ਲੈ। ਭਾਈ ਪੁਰਾਣਾ ਕਹਿਣ ਲੱਗਾ ਮੇਰੇ ਚਰਨਾਂ ਨਾਲ ਜੋੜ ਕੇ ਮਰਨਾ ਤਾਂ ਮੇਰੇ ਚਰਨਾਂ ਚੋਂ ਕੀ ਲੱਭਦਾ। ਕਹਿੰਦਾ ਗੱਲਾਂ ਇੰਨੀਆਂ ਸੋਹਣੀਆਂ, ਕਹਿੰਦੇ ਗਿਆਨ ਦਿੰਦਾ ਤੂੰ ਮੈਨੂੰ, ਅਕਲ ਦਿੰਦਾ, ਕਹਿੰਦੇ ਚੱਲ ਜੇ ਗਿਆਨ ਲੈਣਾ ਤੈਨੂੰ ਉੱਥੇ ਲੈ ਕੇ ਚੱਲਦਾ ਜਿੱਥੇ ਮੈਂ ਜੁੜਿਆ ਹੋਇਆ, ਸਾਹਿਬ ਗੁਰੂ ਅਰਜਨ ਦੇਵ ਜੀ ਕੋਲ। ਆਪਣੀ ਪੰਡ ਚੁੱਕ ਲਈ ਭਾਈ ਪੁਰਾਣਾ, ਕਹਿੰਦਾ ਮੈਂ ਲੱਖੂ, ਕਹਿੰਦਾ ਮੈਂ ਚੱਕਦਾ, ਕਹਿੰਦੇ ਨਾ 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 ਮੈਂ ਆਪਣੀ ਪੰਡ ਆਪੇ ਹੀ ਚੱਕਾਂ, ਸੇਵਾ ਮੇਰੀ ਹੈ ਮੈਂ ਹੀ ਕਰਨੀ। ਸਿਰ ਤੇ ਆਪਣੀ ਪੰਡ ਚੱਕੀ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਲ ਆ ਗਏ। ਮਹਾਰਾਜ ਕਹਿਣ ਲੱਗੇ ਪੁਰਾਣਿਆ ਕਿਹਨੂੰ ਲਈ ਫਿਰਦਾ ਨਾਲ, ਕਹਿੰਦੇ ਇਹਨੂੰ ਆਪੇ ਹੀ ਪੁੱਛੋ। ਗੁਰੂ ਅਰਜਨ ਦੇਵ ਕਹਿਣ ਲੱਗੇ ਕੌਣ ਹੈ ਭਾਈ ਤੂੰ, ਕਹਿੰਦੇ ਲੱਖੂ ਨਾ ਮੇਰਾ। ਕੀ ਕੰਮ ਕਰਦਾ ਹੈ, ਕਹਿੰਦਾ ਨਾ ਹੀ ਪੁੱਛ। ਗੁਰੂ ਸਾਹਿਬ ਕਹਿੰਦੇ ਦੱਸ ਦੇ ਕੰਮ ਕੀ ਕਰਦਾ, ਕਹਿੰਦਾ ਚੰਗਾ ਅੱਜ ਤੱਕ ਕੀਤਾ ਹੀ ਕੋਈ, ਜਿੰਨੇ ਕੀਤੇ ਮਾੜੇ ਹੀ ਕੀਤੇ, ਸਾਰੀ ਜ਼ਿੰਦਗੀ ਮੇਰੀ ਗਲਤ ਕੰਮਾਂ 'ਚ ਹੀ ਨਿਕਲ ਗਈ। ਗੁਰੂ ਸਾਹਿਬ ਮਹਾਰਾਜ ਕਹਿੰਦੇ ਹੁਣ ਕੀ ਚਾਹੁੰਦਾ ਹੈ, ਕਹਿੰਦੇ ਜਿਵੇਂ ਦਾ ਆ ਹੈ ਨਾ ਇਹੋ ਜਿਹਾ ਬਣਾ ਦਿਓ ਮੈਨੂੰ, ਆਹ ਜਿਹੜਾ ਮੈਨੂੰ ਮੈਂ ਲੈ ਕੇ ਆਇਆ ਬੜਾ ਵਧੀਆ ਬੰਦਾ, ਮੈਂ ਇਹਦੇ ਨਾਲ ਗੱਲਾਂ ਕੀਤੀਆਂ, ਬੜਾ ਪ੍ਰਭਾਵਿਤ ਹੋਇਆ ਮੈਂ ਇਹਦੇ ਤੋਂ, ਮੇਰੇ 'ਤੇ ਵੀ ਕਿਰਪਾ ਕਰੋ, ਮੈਨੂੰ ਵੀ ਥੋੜ੍ਹਾ ਜਿਹਾ ਰੰਗ ਚੜ੍ਹ ਜਾਏ, ਮੈਨੂੰ ਵੀ ਮਸਤੀ ਜੀ ਚੜ੍ਹੇ, ਮੈਂ ਟੈਨਸ਼ਨਾਂ 'ਚ ਰਹਿੰਦਾ ਸਾਰਾ ਦਿਨ, ਦੁਖੀ ਰਹਿੰਦਾ, ਕੰਮ ਗਲਤ ਕਰਦੇ ਹਾਂ ਪਰੇਸ਼ਾਨ ਰਹੀਦਾ। ਇਹ ਲੱਕੜਾਂ ਕੱਟ ਕੇ ਲਿਆਉਂਦਾ, ਕੋਈ ਕਮਾਈ ਕੋਈ ਬਹੁਤਾ ਪੈਸਾ ਪੂਸਾ ਹੈ ਨਹੀਂ, ਪਰ ਖੁਸ਼ ਇਹ ਜ਼ਿਆਦਾ ਲੱਗਦਾ ਮੈਨੂੰ, ਮੈਂ ਖੁਸ਼ ਨਹੀਂ ਹਾਂ, ਪੈਸਾ ਹੈਗਾ ਮੇਰੇ ਕੋਲ ਬਥੇਰਾ ਇਕੱਠਾ ਕਰੀ, ਪਰ ਮੇਰੇ ਕੋਲ ਖੁਸ਼ੀ ਨਹੀਂ ਹੈ, ਮੈਂ ਦੁਖੀ ਰਹਿੰਦਾ, ਇਹ ਸੁਖੀ ਰਹਿੰਦਾ, ਇਹਦੇ ਕੋਲ ਕੀ ਹੈ, ਜਿਹੜਾ ਇਹਦੇ ਕੋਲ ਹੈ ਉਹੀ ਮੈਨੂੰ ਦੇ ਗਏ। ਮਹਾਰਾਜ ਕਹਿੰਦੇ ਬਸ ਗਿਆਨ ਸੁੱਖ ਹੁੰਦਾ, ਅਗਿਆਨ ਤਾਂ ਦੁੱਖ ਹੁੰਦੀ ਹੈ, ਇਹਦੇ ਕੋਲ ਗਿਆਨ ਹੈ, ਇਹਦੇ ਕੋਲ ਸਮਝ, ਇਹਦੇ ਕੋਲ ਗੁਰਬਾਣੀ ਹੈ। ਕਹਿੰਦਾ ਜੇ ਗੁਰਬਾਣੀ ਇਹਦੇ ਕੋਲ ਹੈ ਫਿਰ ਮੈਨੂੰ ਵੀ ਦੇ ਦਿਓ। ਕਹਿੰਦੇ ਉਹ ਤੇ ਜਿਹੜਾ ਮਰਜ਼ੀ ਪੜ੍ਹ ਲਵੇ, ਆ ਜਾ ਤੂੰ ਹੀ ਲੱਗ ਜਾ ਇੱਧਰ ਨੂੰ। ਫਿਰ ਆਪਾਂ ਸ਼ਬਦ ਸ਼ੁਰੂ ਵਿੱਚ ਪੜ੍ਹਿਆ ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ। ਕਹਿੰਦੇ ਪੂਰੇ ਗੁਰੂ ਦੀ ਵਡਿਆਈ ਵੇਖੋ ਕਿੱਡਾ ਕਮਾਲ ਕਰਤੀ ਗੁਰੂ ਨੇ। ਸ਼ੁਰੂ ਵਾਲੀਆਂ ਪੰਗਤੀਆਂ ਹੁਣ ਪੜਿਓ।
ਮਿਰਤਕ ਤੋਂ ਪਾਇਓ ਤਨ ਸਾਸਾ,
ਬਿਛੜ ਧਿਆਨ ਮਿਲਾਇਆ
ਮੁਰਦਾ ਸੀ ਮੁਰਦਾ ਬੰਦਾ ਤੇ ਲੱਗਦਾ ਹੀ ਨਹੀਂ ਸੀ ਜਿਉਂਦਿਆਂ 'ਚ ਤੇ ਆਉਂਦਾ ਹੀ ਨਹੀਂ ਸੀ ਮੁਰਦੇ ਮੁਰਦਿਆਂ 'ਚ ਵੀ ਗੁਰੂ ਸਵਾਸ ਪਾ ਦਿੰਦਾ ਮਤਲਬ ਗਿਆਨ ਦੇ ਦਿੰਦਾ ਮੁਰਦਿਆਂ ਨੂੰ ਵੀ ਜਿਉਂਦਿਆਂ 'ਚ ਲੈ ਆਉਂਦਾ ਹੈ ਕਈ ਬੰਦੇ ਜਿਉਂਦਿਆਂ 'ਚ ਗਿਣੇ ਨਹੀਂ ਜਾ ਸਕਦੇ ਵਿਸ ਤੁਰੇ ਫਿਰਦੇ ਆ ਪਰ ਜਿਉਂਦਿਆਂ 'ਚ ਨਹੀਂ ਹਨ ਮੁਰਦੇ ਹੈ ਮ੍ਰਿਤਕ ਕਉ ਪਾਇਓ ਤਨ ਸਾਸਾ ਜਿਹੜੇ ਬੰਦਿਆਂ ਨੂੰ ਗਿਆਨ ਹੋ ਗਿਆ ਨਾ ਅਕਲ ਆ ਗਈ ਸਮਝ ਲਓ ਮੁਰਦੇ 'ਚ ਸਵਾਸ ਪੈ ਗਿਆ ਜਿਹੜੇ ਜਮਾਂ ਹੀ ਜ਼ਮੀਰਾਂ ਮਰੀਆਂ ਪਈਆਂ ਜਿਨ੍ਹਾਂ ਦੀਆਂ ਜਿਹੜੇ ਬੰਦੇ ਅੰਦਰੋਂ ਮਰੇ ਮਰੇ ਹੈ ਤੁਸੀਂ ਅੱਜ ਸੰਸਾਰ ਵਿੱਚ ਫਿਰੋ ਵਿਚਰੋ ਘੁੰਮ ਕੇ ਵੇਖੋ ਤੁਹਾਨੂੰ ਜਿਉਂਦੇ ਘੱਟ ਦਿਸਣਗੇ ਅੰਦਰੋਂ ਮਰੇ ਹੋਏ ਬੰਦੇ ਜ਼ਿਆਦਾ ਦਿਸਣਗੇ ਮੁਰਦੇ ਅੰਦਰੋਂ ਜਿਵੇਂ ਮਰੇ ਹੋਏ ਹੋਣ ਮ੍ਰਿਤਕ ਕੋ ਪਾਇਓ ਤਨ ਸਾਸਾ ਵਿਛੜਤ ਆਨ ਮਲਾਇਆ ਵਿਛੜੇ ਹੋਏ ਨੂੰ ਮਲਾ ਦਿੰਦਾ ਗੁਰੂ ਜਿਹੜਾ ਬੰਦਾ ਗਿਆਨ ਲੈਣ ਲੱਗ ਗਿਆ ਅਕਲ ਲੈਣ ਲੱਗ ਗਿਆ ਕਹਿੰਦੇ ਵਿਛੜਿਆ ਹੋਇਆ ਮਿਲ ਗਿਆ ਅੱਗੇ
ਪਸ਼ੂ ਪ੍ਰੇਤ ਮੁਗਧ ਪਏ ਸਰੋਤੇ ਹਰ ਨਾਮਾ ਮੁਖ ਗਾਇਆ
ਪਸ਼ੂ ਬਿਰਤੀ ਵਾਲੇ ਪ੍ਰੇਤ ਬਿਰਤੀ ਵਾਲੇ ਮੂਰਖ ਕਹਿੰਦੇ ਸਾਰੇ ਚੰਗੇ ਸਰੋਤੇ ਬਣ ਜਾਂਦੇ ਨੇ ਸੁਣ ਸੁਣ ਕੇ ਕਹਿੰਦੇ ਜਿਹੜੇ ਐਵੇਂ ਹੀ ਪਸ਼ੂਆਂ ਵਰਗੇ ਬੰਦੇ ਸੀ ਪ੍ਰੇਤਾਂ ਵਰਗੇ ਬੰਦੇ ਚਿੰਬੜੇ ਹੋਏ ਸੀ ਲੋਕਾਂ ਦੀਆਂ ਜੇਬਾਂ ਨੂੰ ਉਹ ਕਹਿੰਦੇ ਚੰਗੇ ਇਨਸਾਨ ਬਣ ਜਾਂਦੇ ਨੇ ਪਸ਼ੂ ਪ੍ਰੇਤ ਮੁਗਧ ਕਹੀਏ ਮੂਰਖ ਭਏ ਸਰੋਤੇ ਹਰ ਨਾਮਾ ਗੁਣ ਗਾਇਆ ਉਹਦੇ ਗੁਣ ਗਾ ਕੇ ਵੀ ਚੰਗੇ ਇਨਸਾਨ ਬਣ ਜਾਂਦੇ ਆ ਹਾਂਜੀ
ਪੂਰੇ ਗੁਰ ਕੀ ਦੇਖ ਵਡਾਈ ਤਾਂ ਕੀ ਕੀਮਤ ਕਹਿਣ ਨਾ ਜਾਈ
ਪੂਰੇ ਗੁਰੂ ਦੀ ਕਹਿੰਦੇ ਇਹੋ ਵਡਿਆਈ ਹੈ ਔਰ ਇਹਦੀ ਕੀਮਤ ਕਿੰਨੀ ਕਹਿ ਜੀ ਕਹਿੰਦੇ ਇਸ ਤੇ ਇਹਦੀ ਕੀਮਤ ਕਹੀ ਨਹੀਂ ਜਾ ਸਕਦੀ ਬੇਅੰਤੀ ਹੈ ਜਿਹੜੇ ਬੰਦੇ ਦੀ ਜ਼ਿੰਦਗੀ ਬਣ ਜਾਏ ਉਹਦੀ ਕੀਮਤ ਕੀ ਹੋ ਸਕਦੀ ਹੈ ਜਿਹਨੂੰ ਅਕਲ ਆ ਜਾਏ ਜਿਹਨੂੰ ਚੱਜ ਆ ਜਾਏ ਜ਼ਿੰਦਗੀ ਜਿਉਣ ਦਾ ਉਹਦੀ ਕੀਮਤ ਦੱਸੀ ਨਹੀਂ ਜਾ ਸਕਦੀ ਹਾਂਜੀ
ਦੁੱਖ ਸੋਗ ਕਾਟਾ ਹੈ ਉਹ ਡੇਰਾ ਆਨੰਦ ਮੰਗਲ ਵਿਸਰਾਮਾ
ਡੇਰਾ ਹੀ ਢਹਿ ਗਿਆ ਜਿੱਥੇ ਆ ਕੇ ਦੁੱਖ ਸੁੱਖ ਬਹਿੰਦੇ ਹੁੰਦੇ ਸੀ ਉਹ ਤੇ ਥਾਂ ਹੀ ਨਹੀਂ ਰਿਹਾ ਹੁਣ ਇੱਕ ਥਾਂ ਦੇ ਉੱਤੇ ਬੰਦਾ ਆ ਕੇ ਰੋਜ਼ ਬਹਿੰਦਾ ਸੀ ਉਹ ਥਾਂ ਹੀ ਤੁਸੀਂ ਇੱਕ ਪੰਛੀ ਰੋਜ਼ ਆ ਕੇ ਦਰਖਤ ਤੇ ਬੈਠ ਦਰਖਤ ਹੀ ਕੱਟਤਾ ਡੇਰਾ ਹੀ ਨਹੀਂ ਰਿਹਾ ਦੁੱਖ ਬੈਠੂ ਕਿੱਥੇ ਸਾਡੇ ਅੰਦਰ ਉਹ ਥਾਂ ਹੀ ਨਹੀਂ ਰਿਹਾ ਜਿੱਥੇ ਆ ਕੇ ਦੁੱਖ ਤਕਲੀਫਾਂ ਬਹਿਣੀਆਂ ਨੇ ਹੁਣ ਤੇ ਆਨੰਦ ਵਿੱਚ ਵਿਸ਼ਰਾਮ ਹਮੇਸ਼ਾ ਆਨੰਦ ਬਣਿਆ ਰਹਿੰਦਾ ਜ਼ਿੰਦਗੀ ਵਿੱਚ ਹਾਂਜੀ
ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਮਾ
ਮਨ ਬਾਛਤ ਫਲ ਮਿਲ ਗਏ ਜੋ ਇੱਛਾ ਸੀ ਪ੍ਰਾਪਤ ਹੋ ਗਿਆ ਸਾਰੇ ਕੰਮ ਪੂਰੇ ਹੋ ਗਏ
ਇਹਾ ਸੁਖ ਆ ਗਏ ਮੁਖ ਯੋਜਨ ਮਿਟ ਗਏ ਆਵਣ ਜਾਣੇ
ਅੱਜ ਵੀ ਸੌਖੇ ਆ ਆਉਣ ਵਾਲੀ ਜ਼ਿੰਦਗੀ ਵਿੱਚ ਵੀ ਸੌਖੇ ਰਵਾਂਗੇ ਮਨ ਦੀ ਭਟਕਣਾ ਆਉਣੀ ਜਾਣੀ ਭਟਕਣਾ ਜਿਹੜੀ ਸੀ ਖਤਮ ਹੋ ਗਈ
ਨਿਰਭਉ ਭਏ ਹਿਰਦੈ ਨਾਮ ਵਸਿਆ ਆਪਣੇ ਸਤਿਗੁਰ ਕੇ ਮਨ ਪਾਣੀ
ਜਦੋਂ ਤੋਂ ਨਿਰਭੈ ਹੋਏ ਆ ਨਿਡਰ ਹੋਏ ਆ ਮਨ ਖੁਸ਼ ਰਹਿਣ ਲੱਗ ਗਿਆ ਤੇ ਸਤਿਗੁਰੂ ਨੂੰ ਵੀ ਭਾ ਗਏ ਪਿਆਰੇ ਲੱਗਣ ਲੱਗ ਪਏ ਹਾਂਜੀ
ਉਠਤ ਬੈਠਤ ਹਰ ਗੁਣ ਗਾਵੇ ਦੁੱਖ ਦਰਦ ਭਰਮ ਪਾਗਾ
ਉੱਠਦਿਆਂ ਬਹਿੰਦਿਆਂ ਹਰੀ ਦੇ ਗੁਣ ਗਾਉਂਦੇ ਆ ਦੁੱਖ ਭਰਮ ਸਾਰੇ ਖਤਮ ਹੋ ਗਏ ਭੱਜ ਗਏ ਹਾਂਜੀ
ਕਹੋ ਨਾਨਕ ਤਾਂ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਗਾ
ਜਿਹਦਾ ਗੁਰੂ ਦੇ ਚਰਨਾਂ ਵਿੱਚ ਮਨ ਲੱਗ ਗਿਆ ਉਹਦੇ ਅਸਲ ਕੰਮ ਪੂਰੇ ਹੋ ਗਏ ਅਸਲ 'ਚ ਪੂਰੇ ਕੰਮਾਂ ਵਾਲਾ ਹੀ ਉਹ ਹੈ ਅਸਲ ਸਹੀ ਕੰਮ ਕਾਰੀ ਉਹ ਬੰਦਾ ਰਿਹਾ ਜਿਹਦਾ ਗੁਰੂ ਦੇ ਚਰਨਾਂ 'ਚ ਗਿਆਨ 'ਚ ਮਨ ਲੱਗਿਆ ਹੋਇਆ ਇਸ ਕਰਕੇ ਅਕਲ ਵਾਲੇ ਬਣੀਏ ਭਾਈ ਪੁਰਾਣਾ ਲੱਖੂ ਲੱਖੂ ਭਾਈ ਪੁਰਾਣੇ ਦੀ ਸੰਗਤ ਕਰਕੇ ਜ਼ਿੰਦਗੀ ਬਦਲ ਗਈ ਜੀਵਨ ਬਹੁਤ ਸੋਹਣਾ ਬੜਾ ਪਿਆਰਾ ਨਿਰਮਲ ਜੀਵਨ ਬਣ ਗਿਆ ਜ਼ਿੰਦਗੀ ਨੂੰ ਨਿਰਮਲ ਬਣਾਓ ਮੈਲ ਰਹਿਤ ਬਣਾਓ ਆਪਣੇ ਆਪ ਤੇ ਕੰਮ ਕਰੋ ਆਪਣੇ ਸੁਭਾਅ ਤੇ ਕੰਮ ਕਰੋ ਦੁੱਖ ਸੁੱਖ ਜ਼ਿੰਦਗੀ ਵਿੱਚ ਆਉਂਦੇ ਰਹਿਣੇ ਨੇ ਆਪਣੇ ਆਪ ਨੂੰ ਫਲੈਕਸੀਬਲ ਬਣਾਓ ਜਿਵੇਂ ਨਾ ਹੁਣ ਗੱਡੀਆਂ ਵੱਡੀਆਂ ਹੁੰਦੀਆਂ ਨਾ ਜਿਹੜੀਆਂ ਵੱਡੀਆਂ ਗੱਡੀਆਂ ਉਹਨਾਂ ਦੀ ਸਸਪੈਂਸ਼ਨ ਹੁੰਦੀ ਹੈ ਏਅਰ ਸਸਪੈਂਸ਼ਨ ਥੱਲੇ ਉਹਦੇ ਗੁਬਾਰੇ ਹੁੰਦੇ ਆ ਬਲੂਨ ਕਹਿ ਦਿੰਦੇ ਉਹ ਗੁਬਾਰੇ ਹੁੰਦੇ ਏਅਰ ਸਸਪੈਂਸ਼ਨ ਜਿਹੜੀਆਂ ਗੱਡੀਆਂ ਦੀ ਹੋਵੇ ਖੱਡੇ 'ਚ ਗੱਡੀ ਜ਼ੋਰ ਨਾਲ ਵੱਜੂ ਪਰ ਵਿੱਚ ਬੈਠੇ ਨੂੰ ਪਤਾ ਨਹੀਂ ਲੱਗਦਾ ਥੱਲੇ ਹੀ ਐਡਜਸਟ ਕਰ ਲੈਂਦੀ ਗੱਡੀ ਆਪੇ ਹੀ ਚੱਲ ਲੈਂਦੀ ਗੱਡੀ ਉਹ ਗੁਬਾਰਿਆਂ ਦੇ ਉੱਤੇ ਹੀ ਪ੍ਰੈਸ਼ਰ ਜਿਹਾ ਪੈ ਜਾਂਦਾ ਹੈ ਵਿੱਚ ਬੈਠੇ ਬੰਦੇ ਨੂੰ ਨਹੀਂ ਪਤਾ ਲੱਗਦਾ ਬੰਦੇ ਦਾ ਦਿਮਾਗ ਇਹੋ ਜਿਹਾ ਹੋਣਾ ਚਾਹੀਦਾ ਵੀ ਤੈਨੂੰ ਆਪ ਨੂੰ ਪਤਾ ਨਾ ਲੱਗੇ ਜਿੰਨੀਆਂ ਮਰਜ਼ੀ ਖੱਡੇ ਆਈ ਜਾਣ ਜ਼ਿੰਦਗੀ 'ਚ ਬਹੁਤ ਖੱਡੇ ਆਉਣਗੇ ਬਹੁਤ ਖੱਡੇ ਆਉਂਦੇ ਪਰ ਆਪਣੀ ਸਸਪੈਂਸ਼ਨ ਇਦਾਂ ਦੀ ਬਣਾ ਕੇ ਰੱਖ ਆਪਣੇ ਆਪ ਨੂੰ ਇੰਨਾ ਫਲੈਕਸੀਬਲ ਕਰ ਲੈ ਵੀ ਪਤਾ ਨਾ ਲੱਗੇ ਚੰਗੀਆਂ ਗੱਡੀਆਂ ਨੂੰ ਵਧੀਆ ਰੋਡ ਤੇ ਪਾ ਲਓ ਤਾਂ ਵੀ ਵਧੀਆ ਹੀ ਚੱਲਦੀਆਂ ਖੱਡਿਆਂ 'ਚ ਸਿੱਟ ਲਓ ਤਾਂ ਵੀ ਵਧੀਆ ਹੀ ਚੱਲਦੀ ਵੱਡੀਆਂ ਗੱਡੀਆਂ ਦਾ ਫਰਕ ਇਹ ਹੈ ਨਾ ਵਧੀਆ ਰੋਡ ਤੇ ਪਾ ਲਓ ਤਾਂ ਵੀ ਵਧੀਆ ਹੀ ਚੱਲਦੀ ਖੱਡਿਆਂ 'ਚ ਸਿੱਟ ਲਓ ਤਾਂ ਵੀ ਵਧੀਆ ਚੱਲਦੀ ਵਧੀਆ ਬੰਦਿਆਂ ਦੀ ਨਿਸ਼ਾਨੀ ਵੀ ਹੋਈ ਹੈ ਸੁੱਖਾਂ 'ਚ ਲਈ ਫਿਰੋ ਤਾਂ ਵੀ ਹੱਸਦੇ ਦੁੱਖਾਂ 'ਚ ਲਈ ਫਿਰੋ ਤਾਂ ਵੀ ਹੱਸਦੇ ਉਹ ਖੁਸ਼ ਹੀ ਰਹਿਣਗੇ ਹਰ ਵੇਲੇ ਤੂੰ ਹੱਸਦਾ ਹੀ ਰਹਿੰਦਾ ਸਾਰਾ ਦਿਨ ਤੂੰ ਖੁਸ਼ ਹੀ ਰਹਿੰਦਾ ਉਹ ਖੁਸ਼ ਹੀ ਰਹਿੰਦੇ ਉਹਨਾਂ ਨੂੰ ਹਾਲਾਤ ਜਿੱਦਾਂ ਦੇ ਮਰਜ਼ੀ ਹੋਣ ਉਹਨਾਂ ਨੂੰ ਫਰਕ ਨਹੀਂ ਪੈਂਦਾ ਹੁਣ ਕੁਝ ਗੱਡੀਆਂ ਕਹਿੰਦੀਆਂ ਸਾਫ਼ ਹੀ ਰਸਤਾ ਚਾਹੀਦਾ ਸੀ ਮਾੜੇ ਰਾਹ 'ਚ ਤਾਂ ਚੱਲ ਹੀ ਨਹੀਂ ਸਕਦੀ ਇੱਦਾਂ ਦੇ ਬੰਦੇ ਆ ਕਈ ਜਿਹੜੇ ਕਹਿੰਦੇ ਜ਼ਿੰਦਗੀ 'ਚ ਦੁੱਖ ਤੇ ਆਉਣਾ ਹੀ ਨਹੀਂ ਚਾਹੀਦਾ ਖੱਡਾ ਤੇ ਆਵੇ ਹੀ ਨਾ 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 ਖੱਡੇ ਆਉਣਗੇ ਤੂੰ ਤਕੜਾ ਹੋ ਤੂੰ ਥੋੜ੍ਹਾ ਜਿਹਾ ਵੱਡੀ ਗੱਡੀ ਬਣ ਨਾ ਤਕੜਾ ਹੋ ਥੋੜ੍ਹਾ ਜਿਹਾ ਤੂੰ ਨਾ ਘਬਰਾਇਆ ਕਰ ਕਾਇਮ ਹੋ ਤੂੰ ਆਪਣੀ ਆਪਣੇ ਆਪ ਨੂੰ ਜ਼ਿਆਦਾ ਵਧੀਆ ਬਣਾ ਸਸਪੈਂਸ਼ਨ ਆਪਣੀ ਠੀਕ ਕਰ ਲਓ ਖੱਡੇ ਭਰਨ ਨਾ ਤੁਰ ਪਿਓ ਵੀ ਖੱਡੇ ਸਾਰੇ ਭਰ ਦੇਣੇ ਨੇ ਖੱਡੇ ਹੀ ਸਾਰੀ ਸੜਕ 'ਚ ਖੱਡੇ ਹੀ ਨਹੀਂ ਰਹਿਣੇ ਚਾਹੀਦੇ ਜ਼ਿੰਦਗੀ ਵਾਲੇ ਖੱਡੇ ਨਹੀਂ ਭਰੇ ਜਾਣੇ ਬਾਹਰਲੇ ਖੱਡੇ ਤੇ ਖਰੇ ਸਰਕਾਰਾਂ ਭਾਰੀ ਦੇਣ 'ਚ ਸੜਕਾਂ ਸਾਰੀਆਂ ਵਧੀਆ ਬਣੀ ਜਾਣ ਹੋ ਸਕਦਾ ਵੀ ਸਾਰੀਆਂ ਸੜਕਾਂ ਵਧੀਆ ਬਣ ਜਾਣ ਪਰ ਜ਼ਿੰਦਗੀ ਵਾਲੇ ਖੱਡੇ ਤੇ ਰਹਿਣਗੇ ਹੀ ਰਹਿਣਗੇ ਹੁਣ ਇਹ ਹੋ ਨਹੀਂ ਸਕਣਾ ਵੀ ਤੇਰੇ ਲਈ ਸਾਰੀ ਸੜਕ ਪੱਧਰੀ ਕਰ ਦਈਏ ਇਹ ਤੇ ਜ਼ਿੰਦਗੀ ਐਂ ਚੱਲੂ ਇਹ ਤਾਂ ਖੱਡੇ ਆਉਣੇ ਹੀ ਆਉਣੇ ਨੇ ਪਰ ਤੂੰ ਆਪਣੇ ਆਪ ਨੂੰ ਇੰਨਾ ਵਧੀਆ ਬਣਾ ਲੈ ਪਤਾ ਹੀ ਨਾ ਲੱਗੇ ਉੱਤੇ ਉੱਤੇ ਹੀ ਤੁਰਦਾ ਰਵੇ ਜ਼ਿੰਦਗੀ ਜਿਹੜੀ ਹੈ ਨਾ ਮੰਨਣੀ ਸਿੱਖ ਲਈ ਆਪਣੀ ਸਸਪੈਂਸ਼ਨ ਵਧੀਆ ਬਣਾਓ ਇਹ ਗਿਆਨ ਨਾਲ ਬਣਦੀ ਹੈ ਅਕਲ ਨਾਲ ਬਣਦੀ ਹੈ ਗੁਰੂ ਸਾਹਿਬ ਦੀ ਬਾਣੀ ਦਾ ਗਿਆਨ ਲਓ ਆਪਣੇ ਆਪ ਨੂੰ ਕਾਇਮ ਰੱਖਿਆ ਕਰੋ ਚੜ੍ਹਦੀ ਕਲਾ 'ਚ ਰੱਖਿਆ ਕਰੋ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਸੁੱਖ ਤੇ ਦੁੱਖ ਜ਼ਿੰਦਗੀ 'ਚ ਚੱਲਦੇ ਰਹਿੰਦੇ ਹੈ ਆਪਣੇ ਆਪ ਨੂੰ ਆਪਾਂ ਕਾਇਮ ਰੱਖਣਾ ਹੁੰਦਾ ਹੈ ਚੜ੍ਹਦੀ ਕਲਾ 'ਚ ਰੱਖਣਾ ਹੁੰਦਾ ਹੈ ਤਾਂ ਕਰਕੇ ਸਾਰੀ ਦੁਨੀਆ ਦੇ ਕੰਡੇ ਨਹੀਂ ਚੁਗੇ ਜਾਣੇ ਆਪ ਹੀ ਜੁੱਤੀ ਪਾ ਲੈ ਕੰਡੇ ਨਹੀਂ ਚੁਗੇ ਜਾਣੇ ਆਪਣੇ ਆਪ ਨੂੰ ਠੀਕ ਕਰ ਲੈ ਸਾਰੀ ਦੁਨੀਆ ਨੂੰ ਅਸੀਂ ਠੀਕ ਨਹੀਂ ਕਰ ਸਕਦੇ ਆਓ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਆ ਕੇ ਹਾਜ਼ਰੀ ਭਰੀ ਹੈ ਧੰਨਵਾਦ ਭਾਵੇਂ ਗਰਮੀ ਸੀ ਮੈਂ ਵੇਖਿਆ ਬਾਹਰਲੇ ਪਾਸੇ ਕੁਰਸੀਆਂ ਤੇ ਬੜੇ ਵੀਰ ਰੋਟੀ ਪਾਣੀ ਚੱਲ ਪਾਣੀ ਛੱਕਦੇ ਰਹੇ ਕਈਆਂ ਨੇ ਉੱਧਰੋਂ ਹੀ ਗੇੜੇ ਗੂੜੇ ਦੇ ਕੇ ਮੁੜ ਜਾਣਾ ਛੱਕ ਛਕਾ ਕੇ ਪਹਿਲਾਂ ਚਾਹ ਦਾ ਹੋ ਗਿਆ ਮੁੜ ਕੇ ਰੋਟੀ ਦਾ ਟਾਈਮ ਹੋ ਜਾਣਾ ਚਲੋ ਇਹ ਵੀ ਵਧੀਆ ਹੀ ਹੈ ਜਿਵੇਂ ਵੀ ਚੱਲਦਾ ਆਨੰਦ ਬਣਿਆ ਕਈਆਂ ਨੇ ਫਿਰ ਅੱਜ ਦੀਵਾਨ ਵਿੱਚ ਵੀ ਬੈਠ ਲਿਆ ਚੰਗਾ ਹੋਇਆ ਇਹ ਕਹਿੰਦੇ ਗਰਮੀ ਬਹੁਤ ਲੱਗਦੀ ਗਰਮੀ ਤਾਂ ਕੁਰਸੀਆਂ ਤੇ ਵੀ ਲੱਗਦੀ ਖਾਂਦੇ ਹਨ ਵੀ ਲੱਗਦੀ ਹੋਈ ਹੈ ਗਰਮੀ ਜਿਹਨੇ ਬਹਿਣਾ ਉਹਨੇ ਬਹਿਣਾ ਜਿਹਨੇ ਨਹੀਂ ਬਹਿਣਾ ਨਹੀਂ ਬਹਿਣਾ ਗੁਰਬਾਣੀ ਦੇ ਵੀ ਸਾਨੂੰ ਪ੍ਰੇਮੀ ਬਣਨਾ ਚਾਹੀਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਮਨ ਮੇਲੇ ਹਨ ਪੰਜ ਮਿੰਟ ਵੀ ਮਨ ਸਾਡਾ ਗੁਰਬਾਣੀ ਵਾਲੇ ਪਾਸੇ ਨਹੀਂ ਲੱਗਦਾ ਮੇਲਾ ਜਿੰਨਾ ਮਨ ਮੇਲਾ ਹੋਊ ਓਨਾ ਹੀ ਲੱਗੂ ਨਹੀਂ ਜਿੰਨਾ ਜ਼ਿਆਦਾ ਮਨ ਮੇਲਾ ਹੁੰਦਾ ਓਨਾ ਹੀ ਮਨ ਬਾਣੀ ਤੋਂ ਚੰਗੇ ਗੱਲਾਂ ਤੋਂ ਭੱਜੂ ਜ਼ਿਆਦਾ ਮੇਲਾ ਮਨ ਜ਼ਿਆਦਾ ਭੱਜਦਾ ਤੂੰ ਕਹਿ ਮੇਰਾ ਮਨ ਜਮਾਂ ਹੀ ਨਹੀਂ ਬਾਣੀ 'ਚ ਲੱਗਦਾ ਫਿਰ ਮੇਲਾ ਜ਼ਿਆਦਾ ਭਾਈ ਇਹਦੇ 'ਤੇ ਕੰਮ ਕਰ ਕੋਸ਼ਿਸ਼ ਕਰ ਇਹਨੂੰ ਠੀਕ ਕਰ ਯਤਨ ਕਰੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਰਲ ਮਿਲ ਕੇ ਹਾਜ਼ਰੀ ਭਰੀ ਆਓ ਆਪਾਂ ਆਪਣੇ ਆਪ ਨੂੰ ਠੀਕ ਕਰੀਏ ਸਰਦਾਰ ਸਤਵੀਰ ਸਿੰਘ ਸਿੱਖੋ ਬੀਬੀ ਹਰਪ੍ਰੀਤ ਕੌਰ ਸਿੱਖੋ ਇਹਨਾਂ ਦੀ ਬੱਚੀ ਸਰਬੱਤ ਕੌਰ ਸਿੱਖੋ ਦਾ ਜਨਮ ਦਿਨ ਹੈ ਅੱਜ ਸਾਲ ਦੀ ਹੋਈ ਹੈ ਨਵਾਂ ਘਰ ਬਣਿਆ ਬੜਾ ਸੋਹਣਾ ਉਹਦੇ ਸੰਬੰਧ 'ਚ ਇਹਨਾਂ ਨੇ ਪ੍ਰੋਗਰਾਮ ਕੀਤਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਸਮਰਾਲੇ ਇਲਾਕੇ ਦੇ ਵੀਰ ਦਲ ਵਾਲੇ ਆਏ ਸਾਰੇ ਜਿਹੜੇ ਵੀ ਬੈਠੇ ਸਭ ਦਾ ਧੰਨਵਾਦ ਬੇਨਤੀ ਕਰਾਂਗਾ ਵਿਸਾਖੀ ਸਮਾਗਮ ਆ ਰਿਹਾ ਹੁਣ 12, 13, 14 ਤਿੰਨ ਦਿਨ ਹੋਣਾ ਹੈ 14 ਦਾ ਵੱਡਾ ਪ੍ਰੋਗਰਾਮ ਆਉਣਾ ਹੈ ਸਾਰਿਆਂ ਨੇ ਦਰਸ਼ਨ ਦੇਣੇ ਰਾਤ ਦਾ 7 ਤੋਂ ਲੈ ਕੇ 11 ਵਜੇ ਤੱਕ ਦੀਵਾਨ ਚੱਲਣਾ ਅਤੇ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਜ਼ਰੂਰ 7 ਤੋਂ ਲੈ ਕੇ 11 ਵਜੇ ਤੱਕ ਜਿਹੜਾ ਹੈ 14 ਤਰੀਕ ਨੂੰ ਦਰਸ਼ਨ ਦੇਣ ਪਹੁੰਚ ਕੇ ਲਾਹਾ ਲੈਣਾ ਬੱਸਾਂ ਵਗੈਰਾ ਦਾ ਇੰਤਜ਼ਾਮ ਕਰ ਲੈਣਗੇ ਅਤੇ ਸਾਰਿਆਂ ਨੇ ਆ ਕੇ ਮਾਛੀਵਾੜਾ ਸਾਹਿਬ ਵਾਲੇ ਵੀ ਆਏ ਹੋਏ ਦਲਾਂ ਵਾਲੇ ਵੀਰ ਉੱਧਰੋਂ ਵੀ ਲੈ ਆਇਓ ਬੱਸ ਇੱਕ ਭਰ ਕੇ ਅਤੇ ਆਪਣੇ ਸਮਰਾਲੇ ਵਾਲੇ ਵੀ ਸਾਰੇ ਜਿਹੜੇ ਨੇ ਪਹੁੰਚ ਕੇ ਬੱਸ ਚੜ੍ਹ ਕੇ ਲਾਹਾ ਲਿਓ ਸਾਰਿਆਂ ਦਾ ਧੰਨਵਾਦ ਜਿਹੜੇ ਜਿਹੜੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ ਹੋ ਧੰਨਵਾਦ ਸਭ ਦਾ ਅਤੇ ਹੁਣ ਆਪਾਂ ਆਨੰਦ ਸਾਹਿਬ ਪੜ੍ਹਦੇ ਹਾਂ ਨਾਲ ਹੀ ਅਰਦਾਸ ਹੋ ਜਾਣੀ ਮੁੱਖ ਵਾਕ ਗੁਰੂ ਜੀ ਦੇ ਸਰਵਣ ਕਰ ਲੈਣੇ ਨੇ ਫਿਰ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਨ ਦਾ ਮੌਸਮ ਠੀਕ ਰੱਖੋ ਮਨ ਨੂੰ ਠੀਕ ਰੱਖੋ ਇਹ ਤੇਰੇ ਵੱਸ ਹੈ ਬਾਕੀ ਕੁਛ ਤੇਰੇ ਵੱਸ ਜਿੰਨਾ ਹੋ ਸਕੇ ਆਪਣੇ ਆਪ ਨੂੰ ਸਮਝਾਓ, ਆਪਣੇ ਆਪ ਤੇ ਕੰਮ ਕਰਕੇ ਆਪਣੇ ਆਪ ਨੂੰ ਠੀਕ ਕਰੋ। ਕੋਈ ਰਸਨਾ ਵਾਂਝੀ ਨਾ ਰਵੇ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਫਿਰ ਅਰਦਾਸ ਵਿੱਚ ਜੁੜਦੇ ਹਾਂ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ, ਸਤਿਗੁਰੂ ਮੈਂ
ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਾਓ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਰਿੱਥੇ ਸਭ ਖਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਬਣ ਕੇ ਛਕਿਆ ਦੀ ਚਲਾਈ ਤੇ ਗਵਾਹੀ ਦੇਖਣ ਡਿੱਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਨ ਬੰਨ ਕਟਾਏ, ਖੋਪਰੀਆਂ ਲੁਹਾਈਆਂ, ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਵਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿੱਤੇ ਆਵੇ, ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਪਵਾਹੇ ਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਸਰਦਾਰ ਸਤਵੀਰ ਸਿੰਘ ਸੇਖੋਂ ਬੀਬੀ ਹਰਪ੍ਰੀਤ ਕੌਰ ਸੇਖੋਂ ਬੱਚੀ ਸਰਬੱਤ ਕੌਰ ਸੇਖੋਂ ਦਾ ਜਨਮ ਦਿਨ ਮਨਾਉਂਦੇ ਹੋਏ ਨਵੇਂ ਘਰ ਦਾ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਨਾਲ ਭੋਗ ਪਏ ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਵਿਖੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਕਥਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਸਤਿਗੁਰੂ ਜੀ ਬੱਚੇ ਸਰਬੱਤ ਕੌਰ ਸੇਖੋਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਤਿਗੁਰੂ ਜੀ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣਾ ਜੀ ਜਿੰਨੀਆਂ ਵੀ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਕਿਰਪਾ ਕਰੋ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿਤਾਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸ਼ਰਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਪਾਈ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸਰਨ ਸਗਲ ਪਹਿਲਾਤੇ ਦੁਖ ਬਿਨਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਪਹਿਲਾਤੇ ਦੁਖ ਬਿਨ ਸੇ ਸੁਖ ਪਾਇਆ ਦਇਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਗੁਣ ਗਾਵੋ ਰੰਗ ਰਾਤਾ ਰਹਾਉ ਸਤਿਗੁਰ ਨਾਮ ਨਿਦਾਨ ਦਰੜਾਇਆ ਚਿੰਤਾ ਸਗਲ ਵਿਨਾਸੀ ਕਰ ਕਿਰਪਾ ਆਪਣੋ ਕਰ ਲੀਨਾ ਮਨ ਵਸਿਆ ਅਵਿਨਾਸੀ ਤਾਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇਰ ਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਹਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪਜਾਈ ਨਾਨਕ ਦਾਸ ਤਾਂ ਕੈ ਬਲਿਆਰ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇੱਛ ਪਜਾਈ ਨਾਨਕ ਦਾਸ ਤਾਂ ਕੈ ਬਲਿਹਾਰ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ